ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਹੋਰ ਮਰ ਜੰਮੈ ਆਵੈ ਜਾਵੈ ਅੰਤ ਗਏ ਪਛਤਾਵੈ ਬਿਨ ਨਾਵੈ ਸੁਖ ਨਾ ਹੋਈ ਐਥੈ ਕਮਾਵੈ ਸੋ ਫਲ ਪਾਵੈ ਮਨਮੁਖ ਹੈ ਪਤ ਖੋਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਤਿੱਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਤਿੱਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ਮਨ ਹੋ ਜੋ ਸ਼ਬਦ ਪੂਰੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ ਇਹ ਅੰਮ੍ਰਿਤ ਬਚਨ ਰਾਗ ਵਡਹੰਸ ਅੰਦਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਨੇ। ਇਸ ਪਵਿੱਤਰ ਬਚਨ ਦੇ ਚਾਰ ਪਦੇ ਨੇ। ਪਹਿਲੇ ਪਦੇ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਕਥਾ ਅਕਥ ਹੈ। ਗੁਰ ਅਮਰਦਾਸ ਕੀ ਅਕਥ ਕਥਾ ਹੈ, जिन्हां दे गुणां दा कोई पारावार ही नहीं जी। रुद्र ध्यान ज्ञान सतगुरु कै कब जन भल, उन्हें जो गावै भले अमरदास गुण तेरे तेरी उपमा तोहे बन आवै। ते ओ धन गुरु अमरदास जी जिन्हां दे पवित्र मुखार बिंद दे दर्शन कीतियां दुखां दा खात्मा हो जांदा है। गयो दुख दूर बरखन को, सो गुरु मुख देख गुरु सुख पायो। जालपा पदार्थ इतड़े, गुर अमरदास डिठे मिले। उस दीन दयाल सतगुरु धन गुरु अमरदास महाराज आप जी दे चरणा च बेनती है, सतगुरु जी आप ही अपने बचन दी विचार करा लवो। खिरदे दी भय भावनी शरदा अकीदत बख्शो। आप शब्द दी कला वरताओ। साध संगत करो कृपा, असीस बख्श दे होए अदब सहित उचारण करो जी। सतनाम श्री वाहे गुरु जी, फिर उचारण करो जी। सतनाम श्री वाहे गुरु जी,
सतनाम श्री वाहे गुरु साहेब जी। वडहंस महला तीजा।
राग वडहंस है और तीसरे पातशाह धन गुरु अमरदास महाराज हजूर ने अपनी पवित्र रसना तो इस रब्बी बचन नू उचारण कीता है।
एहो शरीर जजरी है।
धन गुरु अमरदास महाराज जी ने पहले पदे विच ए बख्शिश कीती, एह शरीर जजरी है। आपा संगत जी शब्द दी एक एक तुक दे अर्थ जरूर ध्यान नल करने और सुनने ने, ते शब्द अर्थ वाल मैं फिर बेनती करांगा। कथा होवे चाहे मंजी साहब है चाहे किसी स्थान ते भी होवे, आपा यतने करना जो सतगुरां ने हुक्म बख्शिया ना उहदे अखरी अर्थ समय अनुसार जे हुक्म लंबेरा है ते व्याख्या विचार घटा ली जाए पर संगत उस शब्द दे अर्थ जरूर सुने ते कथा वाचक जरूर करे, क्योंकि आपा सतगुरां जी दे हुक्म नूं सुनन वास्ते आए। मान लो संसारी उदाहरण है, कोई वड्डा आदमी सानू अपनी गल सुणांदा है ते आपा उस दी गल नूं अगनोर करी जाइए कि वह प्रसन्न होवेगा जी? संसारी तौर ते कह रहे हैं, इस सतगुरां ने जिहड़ा शब्द हुक्म रूप विच दित्ता है इस वल ध्यान जरूर दईए। इस सतगुरां ने सानू बचन दिता है भी अज सारा दिन इस अमृत बचन दे उत्ते अमल करियो। इस बचन दे अर्थ महाराज कहिंदे इहो शरीर जजरी है, इहो दा अर्थ है आ शरीर दा असी सारे अर्थ समझने आ, देह शरीर आपां कहिंदे आ काया गात। जजरी दा लफ्ज़ी अर्थ हुंदा है बोधा पोला, इहदा सौखा अर्थ कीता नाशवान होण वाला। उंज वैसे अर्थ है जजरा हो गया, पोला है, बोधा है, ए इहदी पाया कुछ नहीं। सतगुरु बचन कर रहा कि इहो शरीर जजरी है, ए शरीर नाशवंत है, ए बोधा है, ए जजरा हो चुका है, इहने एक दिन छिज जाना है।
इसनो जर पहुंचे आए,
इसनो जर पहुंचे आए, इस शरीर नो जर दा लफ्जी अर्थ बुढ़ेपा है। पर एक साडे सुगड़ विद्वान पुरश ने इस जर लफ्ज़ दा लफ्जी अर्थ मौत भी कीता है। खैर क्योंकि बुढ़ेपे तो बाद अगला पड़ा ही एक है। महाराज कह रहे ने ए शरीर जजरी है, ए शरीर बोधा है, ते इस नूं जिहड़ी बुढ़ेपा है वह इहदे ते पहुंच रहा है। इस नूं जर पहुंचे आए, इहदे उत्ते बुढ़ेपा जिहड़ा है ਉਹ ਕਬਜ਼ਾ ਕਰਨ ਵਾਸਤੇ ਆ ਰਿਹਾ ਹੈ।
ਗੁਰ ਰਾਖੇ ਸੇ ਉਬਰੇ,
ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਸ਼ਬਦ ਦੀ ਟੇਕ ਦੇ ਕੇ, ਗੁਰਾਂ ਨੇ ਹੱਥ ਦੇ ਕੇ ਬਚਾ ਲਿਆ, ਸੱਚ ਇਹ ਵੇ ਉਹ ਇਸ ਵਿੱਚੋਂ ਉਭਰ ਗਏ, ਇਸ ਵਿੱਚੋਂ ਬਚ ਗਏ, ਉਹਨਾਂ ਦਾ ਬਚਾ ਹੋਇਆ ਹੈ।
ਹੋਰ ਮਰ ਜੰਮੈ ਆਵੇ ਜਾਏ,
ਜਿਹੜੇ ਸਤਿਗੁਰੂ ਤੋਂ ਵਿਗੂਣ ਸਨ, ਨਿਗੁਰੇ ਸਨ, ਬੇਮੁਖ ਸਨ, ਮਹਾਰਾਜ ਕਹਿੰਦੇ ਨੇ ਉਹ ਬੰਦੇ ਜਿੰਨੇ ਵੀ ਨੇ, ਹੋਰ ਮਰ ਜੰਮੈ ਆਵੇ ਜਾਏ, ਉਹ ਮਰਦੇ ਨੇ, ਜੰਮਦੇ ਨੇ, ਫਿਰ ਜਨਮ ਹੁੰਦਾ ਹੈ, ਫਿਰ ਮੌਤ ਹੋ ਜਾਂਦੀ ਹੈ। ਇੰਝ ਕਹਿ ਲਓ ਕਿ ਖੂਹ ਦੀ ਟਿੰਡਾਂ ਦੀ ਤਰ੍ਹਾਂ ਉਹ ਭਰੇ ਹੁੰਦੇ ਆ, ਖਾਲੀ ਹੋ ਜਾਂਦੇ ਆ, ਫਿਰ ਭਰਨ ਵਾਸਤੇ ਤੁਰ ਪੈਂਦੇ ਆ। ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਉਹ ਉਭਰੇ। ਥੋੜ੍ਹਾ ਜਿਹਾ ਅਸੀਂ ਇੱਕ ਇੱਕ ਪਦੇ ਦਾ ਪ੍ਰਕਰਨ ਹੈ ਜੀ। ਇੱਥੇ ਸਤਿਗੁਰਾਂ ਨੇ ਪਹਿਲਾ ਸ਼ਬਦ ਵਰਤਿਆ, ਇਹ ਸਰੀਰ ਜਜਰੀ ਹੈ। ਯਾਦ ਰੱਖੋ ਪਿਛਲੇ ਸਾਲਾਂ 'ਚ ਇੱਕ ਵਾਰੀ ਹੁਕਮ ਆਇਆ ਸੀ ਇਸ ਨਾਲ ਸੰਬੰਧਿਤ, ਅਤੇ ਦਾਸ ਨੇ ਅਰਜ਼ ਕੀਤੀ ਸੀ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਆ ਮਨੁੱਖੀ ਵਜੂਦ ਦੇ ਢਾਂਚੇ ਲਈ ਜਾਂ ਇਸ ਢਾਂਚੇ ਲਈ ਸਤਿਗੁਰਾਂ ਨੇ ਕਈ ਸ਼ਬਦ ਵਰਤੇ ਨੇ। ਜਿਵੇਂ ਅੱਜ ਸਰੀਰ ਵਰਤਿਆ, ਅੱਜ ਸ਼ਬਦ ਵਰਤਿਆ ਸਰੀਰ। ਅਸੀਂ ਸਤਿਗੁਰਾਂ ਦੀ ਬਾਣੀ 'ਚ ਸ਼ਬਦ ਵਰਤ ਪੜ੍ਹਦੇ ਹਾਂ, ਕਾਇਆ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਸ਼ਾਰੋ, ਇਹਨੂੰ ਕਾਇਆ ਵੀ ਕਿਹਾ। ਦੂਸਰਾ ਜਿੱਥੇ ਇਹਨੂੰ ਸਰੀਰ ਕਿਹਾ, ਕਾਇਆ ਕਿਹਾ, ਉੱਥੇ ਸਤਿਗੁਰਾਂ ਨੇ ਇਹਦੇ ਲਈ ਸ਼ਬਦ ਤਨ ਵਰਤਿਆ। ਪਰਸ਼ੀਅਨ ਸ਼ਬਦ ਤਨ ਆਪਾਂ ਸਰੀਰ ਕਹਾਂਗੇ, ਜਿਵੇਂ ਅਸੀਂ ਪਾਠ ਕਰਦੇ ਹਾਂ ਇਹ ਤਨ ਮਾਇਆ ਪਾਹਿਆ ਪਿਆਰੇ, ਉੱਥੇ ਲਫ਼ਜ਼ ਤਨ ਵੀ ਵਰਤਿਆ, ਸਰੀਰ ਤਨ। ਇੱਕ ਸ਼ਬਦ ਹੋਰ ਵਰਤਿਆ ਸਤਿਗੁਰਾਂ ਨੇ, ਉਹ ਵਰਤਿਆ ਹੈ ਦੇਹ। ਆਪਾਂ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁਖ ਦੇ ਖੁਰੀਆ, ਜਾਂ ਆਪ ਜੀ ਇੱਕ ਪਾਠ ਕਰਦੇ ਹੋ ਕਿ ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ, ਦੱਦੇ ਲਾਹ ਮੁਕਤਾ ਦੇਹ। ਉੱਥੇ ਦੇਹ ਦਾ ਅਰਥ ਹੈ ਕਾਇਆ, ਆ ਸਰੀਰ, ਕਾਇਆ ਸ਼ਬਦ, ਦੇ ਸਰੀਰ ਸ਼ਬਦ, ਸਰੀਰ ਸ਼ਬਦ। ਉਸ ਤੋਂ ਇਲਾਵਾ ਸਤਿਗੁਰਾਂ ਨੇ ਇੱਕ ਸ਼ਬਦ ਬਾਣੀ 'ਚ ਤਨ ਤੋਂ ਇਲਾਵਾ ਵਰਤਿਆ ਗਾਤ, ਬਿਨ ਸਜਾਇ ਹੈ ਤੇਰੋ ਗਾਤ, ਗਾਤ ਦਾ ਅਰਥ ਹੈ ਆ ਸਰੀਰ ਸਾਡਾ। ਮੈਂ ਅਰਜ਼ ਕਰਾਂਗਾ ਇਸ ਹਰ ਸ਼ਬਦ ਦੇ ਨਾ ਸਾਡੇ ਇਸ ਢਾਂਚੇ ਦੇ ਵੱਖਰੇ ਵੱਖਰੇ ਗੁਣ ਹੋਣ ਕਰਕੇ ਇਹਨੂੰ ਨਾਂ ਦਿੱਤਾ ਗਿਆ। ਅਰ ਸੁਣਿਓ, ਸ਼ਬਦ ਹੈ ਦੇਹ। ਮੇਰੇ ਸਾਹਮਣੇ ਜਦੋਂ ਦੇਹ ਸ਼ਬਦ ਆਏਗਾ ਤੇ ਮੈਂ ਇਹਦਾ ਪ੍ਰਿਆਵਾਚੀ ਸਮਾਨ ਅਰਥ ਵਾਲਾ ਸ਼ਬਦ ਲੱਭਾਂਗਾ ਤੇ ਮੈਂ ਕਹਾਂਗਾ ਜੀ ਦੇਹ ਦਾ ਅਰਥ ਕਰ ਦਿਆਂਗਾ ਕਾਇਆ। ਹੁਣ ਕਾਇਆ ਸ਼ਬਦ ਆ ਜਾਏਗਾ, ਮੈਂ ਲਫ਼ਜ਼ ਵਰਤ ਲਾਂਗਾ ਜੀ ਸਰੀਰ, ਇਹ ਸਮਾਨ ਅਰਥ ਰੱਖਦਾ ਨਾ। ਪਰ ਜਦੋਂ ਇਹਨਾਂ ਸ਼ਬਦਾਂ ਦੀ ਬਰੀਕੀ ਵੀ ਜਾਈਏ ਤੇ ਇਹਨਾਂ ਦੇ ਅਰਥ ਬੜੇ ਡੂੰਘੇ ਨਿਕਲਦੇ ਆ। ਥੋੜੀ ਜਿਹੀ ਬੇਨਤੀ ਸੁਣਿਓ, ਪਹਿਲੀ ਗੱਲ ਦੇਹ ਸ਼ਬਦ ਜਿਹੜਾ ਹੈ, ਜਿਹੜਾ ਇਸ ਢਾਂਚੇ ਲਈ ਅਸੀਂ ਵਰਤਨੇ ਆ, ਇਹ ਸੰਸਕ੍ਰਿਤ ਦੇ ਦੇਹੂ ਧਾਤੂ ਤੋਂ ਬਣਿਆ ਹੈ। ਇਸ ਬਾਰੇ ਕਿਹਾ ਜਾਂਦਾ ਕਿ ਇਹਦਾ ਲਫ਼ਜ਼ੀ ਅਰਥ ਆਪਾਂ ਕਾਇਆ ਕਰਨੇ ਆ, ਪਰ ਇਸ ਦੇਹ ਦਾ ਗੁਣ ਇਹ ਹੈ ਇਹ ਲਗਾਤਾਰ ਹੀ ਵਿਕਾਸ ਕਰੀ ਜਾਂਦੀ ਹੈ, ਇਸ ਕਰਕੇ ਇਹਨੂੰ ਦੇਹੂ ਕੇ ਦੇਹ ਕਹਿੰਦੇ ਆ। ਇਹ ਲਗਾਤਾਰ ਵਿਕਾਸ ਕਰਦੀ ਦੇਹ ਜਿਹੜੀ ਹੈ ਉਹ ਮਾਨਸਿਕ ਵਿਕਾਸ ਦੀ ਇੰਤਜ਼ਾਰ ਨਹੀਂ ਫਿਰ ਕਰਦੀ, ਇਹਦਾ ਧਰਮ ਹੈ ਆਪਣਾ ਇਹਨੇ ਵਿਕਾਸ ਕਰੀ ਜਾਣਾ। ਜਿਵੇਂ ਕਈ ਬੰਦੇ ਤੁਸੀਂ ਐਸੇ ਦੇਖੇ ਨੇ ਜੀ ਜਿਹੜੇ ਮਾਨਸਿਕ ਤੌਰ 'ਤੇ ਬਚਕਾਨਾ ਹਰਕਤਾਂ ਕਰਦੇ ਨੇ, ਉਹ ਮੈਂਟਲ ਤੌਰ 'ਤੇ ਉਹਨਾਂ ਦੀ ਕੋਈ ਤਰੱਕੀ ਨਹੀਂ ਹੋਈ। ਤੁਸੀਂ ਬੜੇ ਦੇਖੇ ਹੋਣਗੇ ਜਿਹੜੇ ਜਿਹਨਾਂ ਨੂੰ ਆਪਣੀ ਦਿਮਾਗੀ ਸੰਤੁਲਨ ਜਿੰਨਾ ਦਾ ਨਹੀਂ, ਉਹਨਾਂ ਦਾ ਮਨ ਜਿਹੜਾ ਉਹ ਹਰਕਤਾਂ ਕਰਦਾ 5-6 ਸਾਲ ਵਾਲੇ ਬੱਚੇ ਵਾਲੀਆਂ, ਅਤੇ ਸਰੀਰ ਜਿਹੜਾ 30 ਸਾਲ ਦਾ ਐਂ ਤਾਕਤ ਹੋ ਗਈ ਸਰੀਰ 'ਚ। 5 ਸਾਲ ਵਾਲੀਆਂ ਹਰਕਤਾਂ ਨੇ ਪਰ ਬਾਡੀ ਦੀ ਤਾਕਤ 30 ਸਾਲ ਵਾਲੀ ਹੈ। ਕਾਇਆ ਨੇ ਕੋਈ ਇੰਤਜ਼ਾਰ ਨਹੀਂ ਕਰਨੀ ਕਿ ਮਾਨਸਿਕ ਤੌਰ 'ਤੇ ਤਰੱਕੀ ਕਰ ਰਿਹਾ ਕਿ ਨਹੀਂ, ਪਰ ਕਾਇਆ ਨੇ ਆਪਣਾ ਵਿਕਾਸ ਕਰੀ ਜਾਣਾ। ਇੱਥੋਂ ਤੱਕ ਕਿ ਜਿਹੜੇ ਬੰਦੇ ਵਾਹਿਗੁਰੂ ਸਭ ਦਾ ਭਲਾ ਕਰੇ, ਕਿਸੇ ਨਾਲ ਨਾ ਵਾਪਰੇ, ਕਿਸੇ ਐਕਸੀਡੈਂਟ ਵਿੱਚ ਕੌਮੇ ਵੀ ਚਲੇ ਜਾਣ, ਬੇਹੋਸ਼ੀ ਵੀ ਚਲੇ ਜਾਣ, ਆਪ ਜੀ ਦੇਖੋਗੇ ਉਹ ਬੱਚੇ ਜਾਂ ਉਹ ਬੰਦੇ ਹੌਸਪੀਟਲ ਬੈੱਡ 'ਤੇ ਪਏ ਆ, ਖਿਲਜੁਲ ਨਹੀਂ ਰਹੇ, ਸੁਰਤ ਨਹੀਂ, ਪਰ ਉਹਨਾਂ ਦੇ ਕੇਸ ਜਵਾਨੀ ਤੋਂ ਬਾਅਦ ਆਪਣੇ ਆਪ ਸ਼ਵੇਤ ਹੋਣ ਲੱਗ ਪੈਂਦੇ ਨੇ। ਕਾਇਆ ਨੂੰ ਇਹ ਪਰਵਾਹ ਨਹੀਂ ਕਿ ਤੂੰ ਉੱਠ ਨਹੀਂ ਰਿਹਾ, ਉਹਨੇ ਲੰਮੇ ਪਿਆਂ ਵੀ ਵਿਕਾਸ ਕਰੀ ਜਾਣਾ। ਇਹਨੂੰ ਆਪਾਂ ਤਾਂ ਦੇਹ ਕਹਿੰਦੇ ਹਾਂ ਕਿਉਂਕਿ ਇਹ ਨਿਰੰਤਰ ਵਿਕਾਸ ਕਰ ਰਹੀ ਹੈ। दूजा शब्द है जी शरीर। सियाने पुरुष कहिंदे ने शरीर तां कहा जांदा इस शरीर दे विच दो काम रोज हुंदे ने शीरन ते अक्षीरन। फिर सुनो शीरन अक्षीरन मतलब इस शरीर विच रोज सैल टुटदे आ भजदे ने टुट भज रोज हो रही है ते नवे होर बनी जा रहे। इस नूं शरीर तां कहिंदे आ कई बारी किसी बंदे की खड्डी टुट जाए डॉक्टर उन्हें प्लस्तर कर दे राड़ पा दे ते नाले कह जिंदा कोई नहीं कुछ दिन बाद दे ने अपने आप ही जुड़ जाना है। वो अपने आप जोड़न वाला जेड़ा सारा वर्तारा है ना उस करके नूं आपां शरीर कहने आ क्योंकि इहदे अंदर टुट भज का वर्तारा चली जा रहा है। काया हड्डियां का ढांचा होने करके शब्द वरतने पाया काया गात इस करके कि इस चमड़ी दे थले परमात्मा ने वैगुरु जी ने जी इउं कह लो भी आ खून दी मिज दा एक लेपन कीता होया। पर मैं बेनती करांगे ते शब्द कहे ए शरीर जजरी है ए बोदा है ए अंदरों खाली थोथा है होर सौखे अर्थ करां ए छिजदा पिया है इस नूं जर पहुंचे है इहनूं एक दिन बुढ़ेपे ने खा लेना है। असी गुरु ग्रंथ साहिब विच मानवी शरीर दीयां तीन अवस्थावां भी पढ़ने हां जी ते चार भी पढ़ने हां। ये फिर बेनती सुनियो गुरु तेग बहादुर साहिब जी दे बचन ने सच्चे पातशाह महाराज जी दे के बाल जवानी और बिरध फुन तीन अवस्था जान। सच्चे पातशाह महाराज कहते ने इस इंसानी जामे दे ओ चाहे मेल चाहे फीमेल नर जां मादा है महाराज कहते ने इहदे तीन पड़ा ने एक बचपन एक जवानी ते तीसरा बुढ़ेपा। बाल जवानी और बिरध फुन तीन अवस्था जान कहो नानक हर भजन बिन बिरथा सब ही मान। हुण इत्थे नहीं क्या बच्चे नूं छोड़ दे दित्ती कोई गल नहीं सतगुरां ने बचपन जवानी ते बुढ़ेपा तिन्ने लफ्ज वरते आ बाल जवानी और बिरध फुन पर नाल कह दिता जे बच्चे नूं भी धर्म वाले पासे नहीं जोड़िया साचे हो सकदा उहदे ते जवानी आए जां ना ते जे बचपन भी चढ़ाई चढ़ गया ते चेते रखे उहदा जन्म व्यर्थ चला गया। जे बंदा जवानी च है इबादत नाल नहीं जुड़िया उहदी जवानी व्यर्थ चली गई। जे बचपन जवानी नूं हंडा के बुढ़ेपे भी जा रहा है ते बुढ़ेपे भी जांदियां भी बंदगी नहीं कीती महाराज कहिंदे तिन्ने अवस्था ही व्यर्थ चली गई। बाल जवानी और बिरध फुन तीन अवस्था जान महाराज जी ने यह शब्द वरत्या है कहो नानक हर भजन बिन बिरथा सब ईमान। इत्थे कहा जी तीन बचपन जवानी ते बुढ़ेपा। उस तो इलावा साध संगत जी गुरबाणी विच इस शरीर दे मुतलक चार अवस्थावां भी कही हैं। फिर सुनियो ध्यान नाल यह मन चाहेगा बचपन जवानी ते बुढ़ेपा। गुरु नानक साहिब महाराज कहिंदे ने बचपन तो जन्म तो पहला जेड़े नौ महीने मां दे उधर विच बतीत कीते ने वह भी तेरी जिंदगी का एक हिस्सा ही है। बाणी विच है पहला पैर है रैण कै बन जा रहा मित्रा हुक्म भया गर्भास। महाराज ने वह चार हिस्सों च वंडिया कि पहला पैर तेरा मां दे उधर विच बतीत होया उहदे हुक्म नाल मां दे गर्भ विच तेरा वास है। पहला पैर है रैण कै बन जा रहा मित्रा हुक्म भया गर्भास। उर्द तप अंतर करै बन जा रहा मित्रा खसम सेती अरदास। आपां इक इक तुक लांगे जी क्योंकि लंबेरे ने यह चार पैर। दूसरा है जन्म तो बाद इहदा मतलब कि जन्म तो पहला नूं भी महाराज ने यह साडी जिंदगी का हिस्सा मन्निया पर वह हिस्सा गुरमत अनुसार मैडिकल साइंस की कह रही है मैं उधर नहीं जो सतगुरां ने कहा है वह हिस्सा भावें बंदा पानी च पिया है पानी दे ब्लैडर च ना बंदे दा तन मां दे उधर दी अग ताप ओ उस अग्न विच पिया है पर फिर भी ओ पहला हिस्सा सच ए वे बड़ी रब दी किरपा वाला है कि घटो घट मां दे उधर विच रब दी याद तां है ना। मात गर्भ में आपन सिमरन दे तैं तुम राखण हारे। मेरी फिर बेनती है असी ओ हिस्सा मारे ने ओ पड़ा मन्निया। दूजा है जी दूजे पैर है रैण कै बन जा रहा मित्रा विसर गया ध्यान हथों हथ नचाई है बन जा रहा मित्रा ज्यों जसदा कर कान। कि दूजा पैर जो बच्चे का जन्म होया सब नूं चंगा लगता है उहदा चेहरा उहदियां तोतलियां गल्लां ते महाराज कहिंदे खाथां विच पकड़ के उहनूं लाड़ करदी पई मां ਤੇ ਉਹਦੇ ਲਾਡਾਂ ਵਿੱਚ ਬਚਪਨ ਚਲਾ ਗਿਆ। ਦੋ ਪੜਾਂ ਗਏ, ਤੀਸਰਾ ਹੈ ਤੀਜਾ ਪੈਰ ਹੈ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਧਨ ਜੋਬਨ ਸੋ ਚਿੱਤ। ਤੀਜਾ ਪੈਰ ਆ ਗਿਆ ਇੱਕ ਪੈਸਾ ਦੂਜੀ ਜਵਾਨੀ। ਤੇ ਮਹਾਰਾਜ ਕਹਿੰਦੇ ਹਰ ਵੇਲੇ ਬੰਦੇ ਦੀ ਸੁਰਤ ਵਿੱਚ ਕੇਵਲ ਜਵਾਨੀ ਤੇ ਪੈਸੇ ਦੇ ਫੁਰਨੀ ਚੱਲੀ ਜਾਂਦੇ, ਵਾਸ਼ਨਾ ਦਾ ਭੋਗ ਤੇ ਪੈਸਾ ਮੇਰੇ ਕੋਲ ਸਭ ਤੋਂ ਵੱਧ ਹੋਵੇ। ਤੀਜਾ ਪੈਰ ਹੈ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਧਨ ਜੋਬਨ ਸੋ ਚਿੱਤ। ਚੌਥਾ ਪੈਰ ਆਇਆ, ਚੌਥਾ ਪੈਰ ਹੈ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ। ਇਹਨੂੰ ਮਹਾਰਾਜ ਨੇ ਚੌਥਾ ਪੈਰ ਦੱਸਿਆ। ਉਹ ਪੜਾਅ ਆ ਗਿਆ ਜਦੋਂ ਖੇਤ ਪੱਕ ਕੇ ਤਿਆਰ ਹੋ ਚੁੱਕਾ। ਖੈਰ ਆਪਾਂ ਸਤਿਗੁਰੂ ਨੇ ਜੋ ਬਚਨ ਕੀਤਾ ਗੁਰੂ ਅਮਰਦਾਸ ਜੀ ਨੇ ਕਿ ਇਸ ਸਰੀਰ ਨੂੰ ਜ਼ਿੰਦਗੀ ਰਹੀ ਤੇ ਬੁਢੇਪੇ ਨੇ ਖਾ ਜਾਣਾ ਹੈ। ਤੇ ਪਿਛਲੇ ਦਿਨੀ ਮੈਂ ਡੇਰਾ ਬਾਬਾ ਨਾਨਕ ਦੇ ਨੇੜੇ ਕਥਾ ਕਰਦੇ, ਬਾਬਾ ਬੁੱਢਾ ਸਾਹਿਬ ਦਾ ਪ੍ਰੋਗਰਾਮ ਸੀ, ਉੱਥੇ ਮੇਰੇ ਮਨ 'ਚ ਹੈ ਵੀ ਇੱਕ ਬੁਢੇਪਾ ਆਂਖ ਹੈ ਤੇ ਇੱਕ ਬੁਢੇਪਾ ਬੰਦਗੀ ਕਰਨ ਵਾਲਿਆਂ 'ਤੇ ਵੀ ਆਉਂਦਾ, ਤਨ ਉਹਨਾਂ ਦਾ ਵੀ ਢਲਦਾ ਹੈ, ਪਰ ਬੜਾ ਫਰਕ ਹੈ। ਆਹ ਜਵਾਨੀ ਕਿਸੇ ਤਿਉਹਾਰ ਦੀ ਨਹੀਂ ਜੀ, ਕਿਸੇ ਦੀ ਪਰਵਾਹ ਨਹੀਂ ਕਰਦੀ, ਪਰ ਜਿੱਦਣ ਵੀ ਇਸ ਜਵਾਨੀ ਦੀ ਪਿੱਠ ਲਾਣੀ ਹੈ ਨਾ, ਯਾਦ ਰੱਖਿਓ ਇਸ ਜਵਾਨੀ ਦੀ ਪਿੱਠ ਬੁਢੇਪੇ ਨੇ ਲਾਣੀ ਹੈ। ਜਿਹਨੂੰ ਆਪਾਂ ਕਹਿੰਦੇ ਕਮਜ਼ੋਰ ਹੈ ਜੀ ਬੁਢੇਪਾ, ਕਮਜ਼ੋਰ ਨਹੀਂ, ਜਵਾਨੀ ਨੂੰ ਤੇ ਖਾਂਦਾ ਹੀ ਹੈ। ਸਤਿਗੁਰਾਂ ਨੇ ਬਾਣੀ ਵਿੱਚ ਕਿਹਾ ਜਰ ਆਈ ਜੋਬਨ ਹਾਰਿਆ, ਜਦੋਂ ਬੁਢੇਪਾ ਆਇਆ ਸੱਚ ਇਹ ਵੇ ਜਵਾਨੀ ਉੱਥੇ ਹਾਰ ਗਈ, ਜਵਾਨੀ ਉੱਥੇ ਜਿੱਤ ਨਹੀਂ ਸਕੀ। ਤੇ ਦੇਖੋ ਗੁਰਬਾਣੀ ਚੋਂ ਆਪਾਂ, ਮੈਂ ਨੈਗੇਟਿਵ ਨਹੀਂ ਕਹਾਂਗਾ, ਪਰ ਘੱਟੋ ਘੱਟ ਇਸ ਬਚਨ ਨੂੰ ਵੀ ਇਹਨੂੰ ਜਰ ਖਾ ਰਿਹਾ ਹੈ। ਬੁਢੇਪੇ ਦੇ ਸੰਬੰਧ ਵਿੱਚ ਮੈਂ ਅਰਜ਼ ਕਰਾਂ ਕਿ ਅਕਸਰ ਬੰਦਾ ਜਦੋਂ 60ਵਿਆਂ ਦੇ ਨੇੜੇ ਜਾਂਦਾ ਹੈ ਨਾ, ਉਹ ਅਗਲੀ ਗੱਲ ਕਰਨੀ ਬੰਦ ਕਰ ਦਿੰਦਾ। ਬਹੁਤ ਟਾਵੇਂ ਟਾਵੇਂ ਨੇ ਜਿਹੜੇ ਗੱਲ ਕਰਦੇ ਆ, ਅਸਲ 'ਚ ਉਦੋਂ ਸਰੀਰ ਤੰਗ ਕਰਨ ਲੱਗ ਪੈਂਦਾ। ਗੁਰੂ ਸਾਹਿਬ ਨੇ ਫਰਮਾਇਆ 60 ਕੇ ਬੁਢੇਪਾ ਆਵੇ, ਉਸ ਬੁਢੇਪੇ ਵਿੱਚ ਉਹ ਗੱਲ ਨਹੀਂ ਬਣਦੀ ਜਿਹੜੀ ਜਵਾਨੀ ਵਿੱਚ ਹੈ। ਸਤਿਗੁਰਾਂ ਨੇ ਇਸ ਸਰੀਰ ਨੂੰ ਜਦੋਂ ਬੁਢੇਪਾ ਖਾਂਦਾ, ਇਹਦੇ ਸੰਬੰਧੀ ਅਸੀਂ ਕੁਝ ਬਚਨ ਬਾਣੀ 'ਚੋਂ ਲੈਂਦੇ ਹਾਂ। ਬਾਬਾ ਸਤਿਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਭੂੰਡੀ ਚਾਲ ਚਰਨ ਕਰ ਖਿਸਰੇ, ਭੂੰਡੀ ਚਾਲ। ਹੁਣ ਗੋਡਿਆਂ ਨੇ ਜਵਾਬ ਦੇ ਦਿੱਤਾ, ਤੁਰਨ ਦਾ ਯਤਨ ਕਰਦਾ, ਪਰ ਇਹਦੀ ਜਿਹੜੀ ਚਾਲ ਹੈ ਪੈਰਾਂ ਦੀ ਉਹ ਵੀ ਭੂੰਡੀ ਹੋ ਗਈ, ਭੈੜੀ ਹੋ ਗਈ ਹੈ। ਭੂੰਡੀ ਚਾਲ ਚਰਨ ਕਰ ਖਿਸਰੇ, ਚਰਨ ਦਾ ਅਰਥ ਪੈਰ ਤੇ ਕਰ ਦਾ ਅਰਥ ਹੱਥ। ਜਿਹੜੇ ਹੱਥ ਤੇ ਪੈਰ ਨੇ ਇਹਨਾਂ ਦੀ ਤਾਕਤ ਵੀ ਛੀਣ ਹੋ ਗਈ ਹੈ ਜੀ। ਭੂੰਡੀ ਚਾਲ ਚਰਨ ਕਰ ਕਿਸਰੇ, ਤੁਚਾ ਦੇਹ ਕੁਮਲਾਣੀ। ਆਹ ਜਿਹੜੀ ਸਾਡੇ ਤਨ ਦੀ ਚਮੜੀ ਸੀ ਜਿਹਨੂੰ ਸਾਰੇ ਜੀਵਨ ਸ਼ਿੰਗਾਰਦੇ ਰਹੇ, ਇਹ ਵੀ ਇਹਦੇ ਵਿੱਚ ਵੀ ਝੂੜੀਆਂ ਪੈ ਗਈਆਂ ਨੇ, ਇਹ ਕਮਲਾ ਗਈ ਹੈ ਜੀ। ਇਹਦੇ ਵਿੱਚ ਜਵਾਨੀ ਵਾਲੀ ਉਹ ਜਿਹੜੀ ਸੁੰਦਰਤਾ ਉਹ ਨਹੀਂ ਰਹੀ। ਭੂੰਡੀ ਚਾਲ ਚਰਨ ਕਰ ਖਿਸਰੇ, ਤੁਚਾ ਦੇਹ ਕੁਮਲਾਣੀ, ਨੇਤਰੀ ਧੁੰਦ। ਮੈਂ ਅਰਜ਼ ਕਰ ਰਿਹਾ ਇਸ ਨੂੰ ਜਰ ਪਹੁੰਚਿਆ ਆਏ, ਨੇਤਰੀ ਧੁੰਦ, ਅੱਖਾਂ ਦੇ ਵਿੱਚ ਮੋਤੀਆ ਉਤਰਿਆ ਆਇਆ ਹੈ। ਕਰਨ ਪਏ ਬਹਿਰੇ, ਜਿਹੜੇ ਕੰਨ ਨੇ ਉਹ ਬੋਲੇ ਹੋ ਗਿਆ, ਉਹਨੂੰ ਸੁਣਾਈ ਨਹੀਂ ਦਿੰਦਾ। ਭੂੰਡੀ ਚਾਲ ਚਰਨ ਕਰ ਕਿਸਰੇ, ਤੁਚਾ ਦੇਹ ਕਮਲਾਣੀ, ਨੇਤਰੀ ਧੁੰਦ, ਕਰਨ ਪਏ ਬਹਿਰੇ, ਮਨਮੁਖ ਨਾਮ ਨਾ ਜਾਣੀ, ਅੰਦੁਲੇ ਕਿਆ ਪਾਇਆ ਜਗ ਆਏ, ਰਾਮ ਹਿਰਦੈ ਨੀ ਗੁਰ ਕੀ ਸੇਵਾ ਚਾਲੇ, ਮੂਲ ਗਵਾਏ ਅੰਨਿਆ ਬੰਦਿਆ ਕੀ ਖੱਟਿਆ, ਕਿ ਸਾਰਾ ਸਰੀਰ ਜਾਂਦਾ ਪਿਆ ਤੂੰ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ। ਤੇ ਖਾਸ ਕਰਕੇ ਜੇ ਬੁਢੇਪੇ ਦੇ ਸੰਬੰਧ ਵਿੱਚ, ਮੈਂ ਨਿਰਾਸ਼ ਤਾਂ ਨਹੀਂ, ਮੈਂ ਦੂਜਾ ਪੱਖ ਵੀ ਰੱਖਾਂਗਾ ਜੀ, ਕਿ ਜੇ ਬੰਦਗੀ ਕਰੋ ਤੇ ਬੁਢੇਪੇ ਦਾ ਦੁੱਖ ਕੀ ਹੈ। ਬਾਬਾ ਫਰੀਦ ਸਾਹਿਬ ਬੁਢੇਪੇ ਦਾ ਬਹੁਤ ਜ਼ਿਕਰ ਕਰਦੇ ਆ, ਜਿਸ ਜਦੋਂ ਇਹਨੂੰ ਜਜਰੀ ਹੋ ਜਾਂਦਾ, ਉਹਨਾਂ ਦੇ ਕਈ ਬਚਨ ਨੇ, ਮੈਂ ਇੱਕ ਦੋ ਕਰਨਾ ਆਪ ਨਾਲ ਸਾਂਝੇ। ਇੱਕ ਤਾਂ ਹੈ ਸਲੋਕ, ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਇਹਨੂੰ ਜਦੋਂ ਜਰ ਆ ਗਿਆ, ਬੁਢੇਪਾ ਆ ਗਿਆ, ਚੱਬਣ ਚੱਬਣ ਦਾ ਸੰਬੰਧ ਦੰਦਾਂ ਨਾਲ ਹੈ ਨਾ ਜੀ, ਕਹਿੰਦੇ ਜਿਹੜੇ ਦੰਦ ਕਠੋਰ ਤੋਂ ਕਠੋਰ ਚੀਜ਼ ਨੂੰ ਚੱਬ ਲੈਂਦੇ ਸਨ, ਅੱਜ ਇਹੋ ਜਿਹਾ ਭਾਣਾ ਵਾਪਰਿਆ, ਹੁਣ ਭੁੱਜੇ ਹੋਏ ਛੋਲਿਆਂ ਦੇ ਦਾਣੇ ਵੀ ਨਹੀਂ ਚੱਬੇ ਜਾਂਦੇ, ਕਿਉਂਕਿ ਉਹ ਦੰਦ ਚਲੇ ਗਏ। ਚੱਲਣ, ਜਿਹੜੇ ਆ ਪੈਰ ਚੱਲਦੇ ਸਨ ਜੀ, ਪੈਰ ਜਵਾਬ ਦੇ ਗਏ। ਬਾਬਾ ਸਾਹਿਬ ਨੇ ਤਾਂ ਆਪਣੇ ਤੇ ਟੁਕਾ ਕੇ ਇੱਥੋਂ ਤੱਕ ਸ਼ਬਦ ਵਰਤਿਆ ਹੈ ਕਿ ਦੇਖ ਫਰੀਦ, ਬਾਬਾ ਜੀ ਕਹਿੰਦੇ ਇਹਨਾਂ ਲੱਤਾਂ ਨਾਲ ਕਿੰਨੇ ਕਿੰਨੇ ਮੀਲ ਮੈਦਾਨੀ ਇਲਾਕਾ ਸਰ ਕਰ ਜਾਣਾ, ਭੱਜੇ ਜਾਣਾ, ਭੱਜ ਭੱਜ ਕੇ ਹਜ਼ਾਰਾਂ ਪੌੜੀਆਂ ਚੜ੍ਹ ਜਾਣਾ, ਭੱਜ ਭੱਜ ਕੇ ਪਹਾੜੀਆਂ ਚੜ੍ਹ ਜਾਣਾ। ਕਹਿੰਦੇ ਵਾਹ ਉਹ ਬੁਢੇਪਿਆ, ਤੂੰ ਤਾਕਤ ਤੇਰੀ ਇੰਨੀ, ਅੱਜ ਮੇਰੇ ਸਰਾਣੇ ਪਾਣੀ ਵਾਲਾ ਕੁੱਜਾ ਪਿਆ ਹੈ, ਜਿਹੜੀਆਂ ਲੱਤਾਂ ਪਹਾੜਾਂ ਦੀ ਚੋਟੀ ਤੇ ਇੱਕ ਸਾਹ ਲੈ ਜਾਂਦੀਆਂ ਸਨ, ਅੱਜ ਸਰਾਣੇ ਪਿਆ ਪਾਣੀ ਦਾ ਲੋਟਾ ਕੁਝਾ ਇੰਜ ਲੱਗਦਾ ਜਿਵੇਂ ਸੈਂਕੜੇ ਕੋ ਦੂਰ ਪਿਆ ਹੈ। ਬਾਬਾ ਜੀ ਦਾ ਬਚਨ ਹੈ, ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵਿਓਮ, ਇਹਨਾਂ ਸੋਹਣੀਆਂ ਲੱਤਾਂ ਨਾਲ ਮੈਦਾਨਾਂ ਵਿੱਚ ਭੱਜੇ ਪਹਾੜੀਆਂ ਤੇ ਗਏ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ, ਅੱਜ ਉਹੀ ਪਾਣੀ ਦਾ ਕੁਝਾ ਜਿਹੜਾ ਕੁਝ ਫੁੱਟ ਦੀ ਦੂਰੀ ਤੇ ਪਿਆ, ਮੇਰੇ ਤੋਂ ਉੱਠ ਕੇ ਪਾਣੀ ਦਾ ਕੁਝਾ ਵੀ ਨਹੀਂ ਪਕੜਿਆ ਜਾਂਦਾ। ਸੈਂਕੜੇ ਖੂਹ, ਮੈਂ ਫਿਰ ਅਰਜ ਕਰਾਂਗਾ, ਚੱਬਣ ਆ ਜਿਹੜੇ ਨੇ ਦੰਦ ਜਵਾਬ ਦੇ ਗਏ, ਚੱਲਣ ਲੱਤਾਂ ਗੋਡੇ ਜਵਾਬ ਦੇ ਗਿਆ। ਮੈਂ ਸੱਚੀ ਕਹਾਂਗਾ, ਜਿਨ੍ਹਾਂ ਕੋਲ ਆ ਐਨਰਜੀ ਹੈ ਅਜੇ ਬਹਿਣ ਦੀ, ਸੇਵਾ ਕਰਨ ਦੀ, ਗੁਰਮੁਖੋ ਜਿੰਨਾ ਲੁੱਟ ਸਕਦੇ ਹੋ ਸੇਵਾ ਤੇ ਸਿਮਰਨ ਕਰ ਲਓ। ਕੱਲ ਇੱਥੇ ਭਾਈ ਸਾਹਿਬ ਇੱਕ ਸ਼ਬਦ ਪੜ੍ਹ ਰਹੇ ਸਨ, ਸਵਸਥ ਵਿਵਸਥਾ ਹਰ ਕੀ ਸੇਵਾ ਮੱਧ ਅੰਤ ਪ੍ਰਭ ਜਾਪਣ। ਕਹਿੰਦੇ ਸਵਸਥ ਅਵਸਥਾ ਵਿੱਚ ਜਿੰਨੀ ਸੇਵਾ ਹੋ ਸਕਦੀ ਹੈ ਚੇਤੇ ਰੱਖੀ, ਉਨੀ ਕਈ ਵਾਰੀ ਬੁਢੇਪੇ ਵਿੱਚ ਨਹੀਂ ਹੁੰਦੀ। ਸਵਸਥ ਵਿਵਸਥਾ ਹਰ ਕੀ ਸੇਵਾ ਮੱਧ ਅੰਤ ਪ੍ਰਭ ਜਾਪਣ, ਜਦੋਂ ਮੱਧ ਦਾ ਅੰਤ ਆ ਜਾਏ ਉਦੋਂ ਪਰਮਾਤਮਾ ਦੀ ਬੰਦਗੀ ਵੱਲ ਜੜ। ਪਰ ਮਹਾਰਾਜ ਕਹਿੰਦੇ ਜੜ ਆਈ ਜਦੋਂ ਬੁਢੇਪਾ ਆ ਗਿਆ, ਚੱਬਣ ਚੱਲਣ ਰਤਨ ਜਵਾਨ ਸਾਡੇ ਦੰਦ ਸਾਡੀਆਂ ਲੱਤਾਂ, ਕੰਨਾਂ 'ਚ ਆਵਾਜ਼ ਨਹੀਂ ਸੁਣਾਈ ਦਿੰਦੀ, ਚਮਕਦੀਆਂ ਹੋਈਆਂ ਅੱਖਾਂ ਵਿੱਚੋਂ ਦਿਸਣਾ ਬੰਦ ਹੋ ਗਿਆ। ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਸੁਨੀਅਰ ਦਰ ਤੇ ਕੰਨ ਬਹਿ ਗਏ, ਦਰ ਤੇ ਸਾਰੇ ਵਿਚਾਰੇ ਕਮਜ਼ੋਰ ਹੋ ਗਏ, ਕੰਨ ਸੁਣਦੇ ਨਹੀਂ, ਦੰਦ ਕੁਝ ਚੱਬ ਨਹੀਂ ਸਕਦੇ, ਅੱਖਾਂ ਦੇਖ ਨਹੀਂ ਸਕਦੀਆਂ। ਤੇ ਮਹਾਰਾਜ ਕਹਿੰਦੇ ਬੰਦਾ ਨਾ ਪਲੰਘ ਤੇ ਪਿਆ, ਖੇੜੇ ਮੁੱਤੀ ਢਾ, ਖੇੜੇ ਦਾ ਲਫ਼ਜ਼ੀ ਅਰਥ ਹੈ ਜੀ ਸਰੀਰ, ਮੁੱਤੀ ਦਾ ਅਰਥ ਹੈ ਮਾਰੀ, ਢਾ ਸ਼ਬਦ ਪੰਜਾਬੀ ਦਾ, ਕੋਈ ਮਰ ਜਾਏ ਤੇ ਢਾ ਮਾਰਦੇ। ਕਹਿੰਦੇ ਨੇ ਅੱਜ ਅੱਖਾਂ ਤੋਂ ਦਿਸ ਨਹੀਂ ਰਿਹਾ, ਕੰਨਾਂ ਤੋਂ ਸੁਣ ਨਹੀਂ ਰਿਹਾ, ਦੰਦ ਜਿਹੜੇ ਨੇ ਉਹ ਵੀ ਚਲੇ ਗਏ, ਜਿਸਮ ਜਿਹੜਾ ਉਹ ਮੰਜੇ ਤੇ ਪਿਆ, ਤੇ ਕਾਇਆ ਨੇ ਢਾ ਮਾਰ ਕੇ ਕਿਹਾ ਕਿ ਜਿਹੜੇ ਮੇਰੇ ਨਾਲ ਆਏ ਸਨ ਦੇਖੋ ਲੋਕੋ, ਅਜੇ ਮੇਰਾ ਢਾਂਚਾ ਪਿਆ, ਮੇਰਾ ਪਹਿਲਾਂ ਹੀ ਸਾਥ ਛੱਡ ਕੇ ਚਲੇ ਗਏ। ਦੰਦ ਤਾਂ ਆਉਂਦੇ ਵੀ ਜਨਮ ਤੋਂ ਬਾਅਦ ਨੇ, ਪਰ ਚਲੇ ਪਹਿਲਾਂ ਹੀ ਜਾਂਦੇ ਆ। ਮਹਾਰਾਜ ਕਹਿੰਦੇ ਨੇ ਚੱਬਣ ਚੱਲਣ ਤਨ ਸੇ ਸੁਨੀਅਰ ਬਹਿ ਗਏ, ਖੇੜੇ ਮੁੱਤੀ ਢਾ ਸੇ ਜਾਨੀ ਚੱਲ ਗਏ। ਪਰ ਇਹਨੂੰ ਥੋੜਾ ਪੋਜ਼ਿਟਿਵ ਲਈਏ ਜੀ, ਜੇ ਬੁਢੇਪਾ ਹੁਣ, ਵੈਸੇ ਬੰਦਾ ਨਾ ਬੁਢੇਪਾ ਉਮਰ ਲਕਾਉਣ ਲੱਗ ਪੈਂਦਾ। ਮਸਕੀਨ ਸਾਹਿਬਾਂ ਨੇ ਇੱਕ ਜ਼ਿਕਰ ਕੀਤਾ ਆਪਣੇ ਇੱਕ ਸਾਥੀ ਦਾ, ਚਲੋ ਮੈਂ ਨਾਂ ਨਹੀਂ ਲੈਣਾ, ਉਹ ਕਹਿੰਦੇ ਸੀ ਜਦੋਂ ਟਿਕਟ ਕਰਾਉਣੀ ਉਹਨਾਂ ਇੱਕੋ ਹੀ ਉਮਰ ਲਿਖਾਈ ਜਾਣੀ, ਕੋਰੇ 65 ਸਾਲ ਹੀ ਲਿਖਾਈ ਜਾਣੀ, ਕਈ ਸਾਲ 65 ਸਾਲ। ਕਹਿੰਦੇ ਇੱਕ ਦਿਨ ਅਸੀਂ ਮਜ਼ਾਕੀਆ ਪੁੱਛ ਲਿਆ ਵੀ ਤੁਸੀਂ ਇੱਕ ਥਾਂ ਤੇ 65 ਤੇ ਖਲੋਤੇ ਹੋ, ਕਿੰਨੇ ਸਾਲ ਹੋ ਗਏ? ਕਹਿਣ ਲੱਗੇ ਅੱਗੇ ਲਿਖਾਉਣ ਲੱਗਿਆ ਡਰ ਲੱਗਦਾ, ਮੌਤ ਦਿਸਦੀ ਪਈ। ਬੰਦਾ ਉਮਰ ਲਕਾਉਂਦਾ, ਸ਼ਾਇਦ ਇਹੀ ਕਾਰਨ ਬੰਦਾ ਆਪਣੇ ਚਿੱਟੇ ਕੇਸਾਂ ਨੂੰ ਵੀ ਕਾਲਿਆਂ ਤਾਂ ਕਰਦਾ ਵੀ ਲੋਕਾਂ ਨੂੰ ਪਤਾ ਨਾ ਲੱਗੇ ਮੇਰੇ ਤੇ ਬੁਢੇਪਾ ਆ ਗਿਆ। ਇਸ ਗੱਲ ਨੂੰ ਮੇਰੀ ਅਰਜ਼ ਚੇਤੇ ਰੱਖਿਓ, ਕਿਸੇ ਨੂੰ ਲਾ ਕੇ ਨਿਖੇ, ਜਦੋਂ ਇਹ ਕੇਸ ਚਿੱਟੇ ਹੋ ਗਏ ਪਿਆਰਿਓ, ਇਹ ਸਮਝੋ ਫਸਲ ਪੱਕਦੀ ਪਈ ਹੈ, ਆ ਝੋਨਾ ਹੁਣ ਤੁਸੀਂ ਪੱਕਿਆ ਵੱਢਦੇ ਪਏ ਹੋ, ਪਰ ਜਦੋਂ ਇਹ ਗੱਭੇ ਤੋਂ ਬਾਅਦ ਆਉਂਦਾ ਹੈ ਉਦੋਂ ਤੁਸੀਂ ਦੇਖਦੇ ਹੋ ਕਿ ਥੋੜਾ ਥੋੜਾ ਸੁਨਹਿਰੀ ਭਾਅ ਮਾਰਨ ਲੱਗ ਪੈਂਦੀਆਂ ਨੇ ਸਿੱਟੇ ਮੁੰਜਰਾਂ ਦਾਣੇ, ਤੇ ਉਹ ਦੱਸਦੇ ਪਏ ਨੇ ਵੀ ਅਜੇ ਕੁਝ ਕੁਝ ਨੇ ਪਰ ਕੋਈ ਦਿਨ ਖਲੋਦਾ ਹੈ, ਸਾਰੇ ਦਾ ਸਾਰਾ ਖੇਤ ਜਿਹੜਾ ਇਹ ਸੁਨਹਿਰੀ ਹੋ ਜਾਣਾ, ਇਹਨੇ ਪੱਕ ਜਾਣਾ। ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਕਹਿੰਦੇ ਜੇ ਬਚਪਨ 'ਚ ਮੌਤ ਨਹੀਂ ਆਈ, ਜਵਾਨੀ 'ਚ ਨਹੀਂ ਆਈ, ਜਦੋਂ ਕੇਸ ਚਿੱਟੇ ਹੋ ਜਾਣ ਉਦੋਂ ਆਪਣੇ ਜ਼ਿਹਨ ਵਿੱਚ ਬਿਠਾ ਲਿਆ ਵੀ ਫਸਲ ਪੱਕ ਗਈ ਹੈ, ਇਹਨੇ ਇੱਕ ਦਿਨ ਵੱਢੀ ਜਾਣਾ, ਜੇ ਨਾ ਵੱਢੀ ਗਈ ਤਾਂ ਆਪਣੇ ਆਪ ਨੇ ਡਿੱਗ ਪੈਣਾ। ਪੱਕੀ ਫਸਲ ਨਾ ਵੱਢੋ ਕਿ ਉਹ ਖਲੋਤੀ ਰਹਿ ਗਈ। ਸਤਿਗੁਰਾਂ ਦਾ ਬਚਨੇ ਖਰੀ ਨਹਿ ਨਹਿ ਡੱਡਰੀ, ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੋਤਿਆ ਲਾਵੇ ਕਰ ਤਿਆਰ। ਕਹਿੰਦੇ ਪੱਕੀ ਫਸਲ ਕੱਟੀ ਜਾਣੀ ਹੈ। ਉਂਝ ਸਤਿਗੁਰਾਂ ਨੇ, ਅਸੀਂ ਚਲੋ ਧੌਲਾ ਸ਼ਬਦ ਵਰਤਿਆ, ਪਰ ਸਾਡੇ ਨਾ ਜੀ ਇਹ ਖਾਲਸੀ ਬੋਲਿਆਂ ਵਿੱਚ ਇਹਨੂੰ ਧੌਲਾ ਨਹੀਂ ਕਹਿੰਦੇ, ਇਹਨੂੰ ਹੀਰਾ ਕਹਿੰਦੇ ਆ। ਤੁਸੀਂ ਕਦੀ ਦੇਖਿਓ ਜਿਹੜੇ ਨਿਹੰਗ ਸਿੰਘ ਨੇ ਜਾਂ ਇਹ ਖਾਲਸੀ ਬੋਲੇ ਬੋਲਦੇ, ਉਹ ਹੀਰਾ ਕਹਿੰਦੇ ਆ, ਇਹਨੂੰ ਨਫ਼ਰਤ ਨਹੀਂ ਕਰਦੇ ਇਹਦੇ ਤੋਂ। ਬਾਬਾ ਫਰੀਦ ਸਾਹਿਬ ਦੀ ਸਾਰੀ ਦਾੜੀ ਚਿੱਟੀ ਹੋ ਗਈ, ਅੱਜ ਜਦੋਂ ਉਹਨਾਂ ਨੇ ਹੱਥ ਮਾਰ ਕੇ ਦਾੜਾ ਦੇਖਿਆ ਤੇ ਉਹਨਾਂ ਨੇ ਬਿਰਹਾ ਬਿਰਾਗ ਵਿੱਚ ਆ ਕੇ ਸ਼ਬਦ ਕਿਹਾ, ਕਹਿਣ ਲੱਗੇ ਦੇਖ ਫਰੀਦਾ ਜੇਥੀਆ, ਦਾੜੀ ਹੋਈ ਭੂਰ। ਵੇਖ ਫਰੀਦ ਆਪਣੀ ਦਾੜੀ ਵੱਲ ਝਾਤੀ ਮਾਰ, ਦੇਖ ਫਰੀਦਾ ਜੇਥੀਆ ਦਾੜੀ ਹੋਈ ਭੂਰ, ਅੱਗੋ ਨੇੜਾ ਆਇਆ। ਆ ਸਾਹਮਣੀ ਮੌਤ ਨੇੜੇ ਆ ਗਈ, ਡਰ ਨਾ, ਅੱਗੋ ਨੇੜਾ ਆਇਆ ਪਿੱਛਾ ਰਿਹਾ ਦੂਰ। ਜਿਹੜਾ ਬਚਪਨ ਤੋਂ ਸਫ਼ਰ ਸ਼ੁਰੂ ਕੀਤਾ ਸੀ ਉਹ ਸਿਰਫ ਯਾਦ ਬਣ ਕੇ ਰਹਿ ਗਿਆ, ਉਹਨਾਂ ਯਾਦਾਂ ਵਿੱਚ ਆਪਣੇ ਬੁਢੇਪੇ ਨੂੰ ਨਾ ਗਵਾ, ਅੱਗੇ ਨੂੰ ਚੇਤੇ ਕਰ ਕਿਉਂਕਿ ਤੇਰਾ ਅੱਗਾ ਨੇੜੇ ਆ ਗਿਆ। तेरे तन का रंग बदल गया। सतगुरां ने तो इथों तक आ, गुरु तेग बहादुर साहब जी ने जिहड़ा बंदा यह कहिंदा, अक्सर बजुर्ग सुनी दे नहीं जी, हुण रज के खा भी लिया जी, रज के सुख भी मान लिया जी, किसी चीज की कमी नहीं, रज के भोग भोग लए ने। गुरु तेग बहादुर साहब बचन कर दिया, की तू अपनी प्राप्ति दस रहा, तू यह दस रहा भी मैं रज के भोग लिया, रज के खा लिया, रज के मान लिया, रज के चौधर कर ली। कहन लगे कुछ भी नहीं खटिया जे अजे तक रब दे नाम का स्वाद नहीं आया था। महाराज का बचन है, बिरद भयो सूजै नहीं, काल पहुंचो आन, कौ नानक नर बावरे क्यों ना भजै भगवान। सिर कंपियो पग डगमगे, ये तू कही जाना मैं सब कुछ कर लिया, नौकरी भी कर ली, पैसे भी कमा लिया। सच्ची ये लोग कहिंदे जी हुण कोई गल नहीं जी, हुण सब कुछ भोग लिया, खा पी लिया, सानू कोई डर नहीं। महाराज कहिंदे तेरा डर तां हुण शुरू होना है, जिहदियां दित्तियां दातां खांदा रहा उहनू चेते कीते। हुण इस बचन नू कदी असलोक ने जी असीं पढ़ने आ महाराज जी दा यह बचन कि देखो कि इंसान ते बुढ़ेपा आ गया है, पर परमात्मा दे नाम नू इन्हें नहीं मनिया। बिरद भयो सूझै नहीं, काल पहुंचो आन, कौ नानक नर बावरे क्यों ना भजै भगवान। सिर कंपियो, हुण सिर चक्कर हुंदे आ, पग डगमगे, नैन जोत ते हीन, कहो नानक ए बिद पई तउ ना हर सलीन। सुहाता तां सी तू बुढ़ेपे विच, कहिंदा कोई परवाह नहीं होए, रब दी कृपा नाल रज के नाम दा रस माणिया ते माण रहा, तेरे ते बुढ़ेपा आ गया, गल भोगां दी करना पे। हुण एक मैं आप नूं होर उदाहरण देना, जदों ए जजरी इहनूं बुढ़ेपा आउंदा है ते बंदा कई वारी शब्दां तों वी हेठ करदा है, उन्हूं बाबा जी कह जो सच्ची मुच गुस्सा कर लैंदे ने कई बंदे। मैं अपने समाज देखे है कि जे किते न्याणे किसे नूं, चलो ये लफज वरतना, अंकल जी, वह कई बंदे अंकल आंटी लफज तो ही नफरत कर लग पैंदे ने, क्योंकि उन्हें लफजां विच इंज लगता मैं बुढ़ा होना पिया। मैं दो उदाहरण आप जी देनिया ने। गुरु घर विच बाबे की की अहमियत है, लफज की, बजुर्ग नूं आपां बाबा कहिंदे हां, बाबा परशियन का शब्द है जिहदा अर्थ वड्डा। एक हिंदी का कवि होया जी केशवदास, बड़ा रंगीला कवि सी जी, इहदी लिखत अपनी ढंग दी है। एक केशवदास तुरिया आ रहा है ते मुटियारां बीबियां धियां भैणां सामने आ रही ने, यह अगे आ रहा है ध्यान बेध्याना जा चलिया जा रहा सी, ते उहनां बीबियां विच्चों एक बीबी मुटियार ने धी ने कह दिता बाबा जी, क्योंकि दाढ़ी चिट्टी सी, जदों बाबा जी शब्द कहा इस बंदे दे प्राण निकल गए, समझो भी इन्ना दुखी होया भी मैं हुण बुढ़ा दिसना पिया। ते उहने फिर ना दो सतरां लिखियां हिंदी च, वह कहिंदा केशव केसन आस करी जैसी अर ना कराए। लफज फिर सुनियो, केशव, केशव दा नां है केशवदास, केसन दर ते केस वाल, केशव केसन आस करी, केसन दा अर्थ हो गया केसा ने मेरे नाल ये कुछ कर दिता, जैसी अर ना कराए, अर दा लफजी अर्थ दा दुश्मन, एदा अर्थ हो गया पहली सतर दा कि हे केशव तेरे वाला ने तेरे केसा ने यो कोई तेरे नाल कर दिता जो दुश्मन भी नहीं कर सकता, भी तेरे की करता केसा ने, कहिंदा चिट्टे हो गए। केशव केसन अस करी जैसी अर ना कराए, चंद्र बदन चंद्रमा दे चेहरे वालियां जिन्हां दा बदन चंद्रमा दी तरह है, मृग लोचनी जिन्हां दियां अखां मृग वर्गियां ने। ते अगला शब्द कहिंदा बाबा कह कह जाए, मैनू बाबा कहन लग पईआं तां क्या है जे मेरे केस कालियां तो चिट्टे हो गए। मैं आप नूं इक बेनती करा, एक कवि जरूर है पर अंदर वासना बैठी है। फिर अर सुनियो, ये जदों मैं पढ़ी सतर मैं तुहानूं एक उदाहरण देनी चाहना कि गुरु घर च बुढ़ेपे की बाबा शब्द की की अहमियत है। केशव केसन अस करी जैसी अर ना कराए, चंद्र बदन मृग लोचनी बाबा कह कह जाए, मैनू मुटियारां जिहड़ियां ने वह बाबा कहिंदियां ने, मैं जे कोई बाबा होया अजे तां मैं जवान हाँ। याद रखियो मैं ढाडी सोहन सिंह सीतल जी का जिक्र कर लगा, मेरा ख्याल बापू सोहन सिंह जी सीतल उन्हां दी लिखत जो भी आपां पढ़ने उन्हां दा ढाडी सिंघां लई जिन्नी कु समगरी उह दे गए आ। ते वारतक विच छोटे हुंदे असीं सानूं लगा हुंदा सी कि तूतां वाला खूह जुग बदल गया उन्हां दे नावल, ਉਹਨਾਂ ਦੀ ਇੱਕ ਕਿਤਾਬ ਹੈ, ਜੇ ਮੌਕਾ ਮਿਲੇ ਜ਼ਰੂਰ ਪੜਿਓ ਜੀ, ਉਹਦਾ ਨਾਮ ਹੈ ਵੇਖੀ ਮਾਣੀ ਦੁਨੀਆ। ਮੈਂ ਆਪ ਨੂੰ ਉਹਦੇ ਚ ਇੱਕ ਉਦਾਹਰਨ ਦੇਣ ਲੱਗਾ। ਸੀਤਲ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਿਆ। ਇਹ ਘਟਨਾ ਉਹਨਾਂ ਦੀ ਉਦੋਂ ਹੈ ਜਦੋਂ ਉਮਰ ਉਹਨਾਂ ਦੀ 25 ਸਾਲ ਦੇ ਕਰੀਬ ਸੀ, 24-25 ਸਾਲ ਦੇ ਕਰੀਬ। ਉਹ ਲਿਖਦੇ ਆ ਜੀ, ਅਸੀਂ ਢਾਡੀ ਕੀਰਤਨ ਕਰਨ ਗਏ ਹਾਂ ਤੇ ਜਿਸ ਘਰ 'ਚ ਸਾਡਾ ਉਤਾਰਾ ਕੀਤਾ ਗਿਆ, ਜਿਸ ਘਰ 'ਚ ਸਾਡੀ ਰਹਿਸ਼ ਦਿੱਤੀ ਗਈ, ਉਸ ਘਰ ਵਿੱਚ ਉਹ ਬੜੇ ਗੁਰਮੁਖ ਸਨ, ਅੰਮ੍ਰਿਤਧਾਰੀ ਸਨ। ਤੇ ਕਹਿੰਦੇ ਉਸ ਘਰ ਵਿੱਚ ਵਾਪਰਦੀ ਘਟਨਾ ਮੇਰੇ ਬੁਢੇਪੇ ਤੱਕ ਵੀ ਮੈਨੂੰ ਉਸ ਲਫ਼ਜ਼ ਨੇ ਡੋਲਣ ਨਹੀਂ ਦਿੱਤਾ। ਹੁਣ ਯਾਦ ਰੱਖੋ, ਮੈਂ ਹਿੰਦੀ ਦੇ ਕਵੀ ਦੀ ਉਦਾਹਰਨ ਵੀ ਦਿੱਤੀ, ਪਰ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਢਾਡੀ ਹੈ, ਮੈਂ ਉਹਦੀ ਉਦਾਹਰਨ ਦੇਣ ਲੱਗਾ। ਕਿੰਨਾ ਫਰਕ ਹੈ ਜੀ ਸੋਚ ਵਿੱਚ। ਇੱਕ ਬੁਢੇਪੇ ਨੂੰ ਦੇਖ ਕੇ ਡਰ ਰਿਹਾ, ਕਿਉਂਕਿ ਉਹਨੂੰ ਲੱਗ ਰਿਹਾ ਮੇਰੀ ਵਾਸ਼ਨਾ ਦੀ ਪੂਰਤੀ ਮੁੱਕ ਰਹੀ ਹੈ। ਦੂਸਰਾ ਭਰ ਜਵਾਨੀ 'ਚ ਹੈ, 25 ਸਾਲ ਦੀ ਉਮਰ, ਤੇ ਸੀਤਲ ਸਾਹਿਬ ਕਹਿੰਦੇ ਜਿਸ ਘਰ 'ਚ ਸਾਡੀ ਰਹਿਸ਼ ਰੱਖੀ ਗਈ, ਉਸ ਘਰ ਦੇ ਅੰਦਰ ਸਾਰਾ ਪਰਿਵਾਰ ਅੰਮ੍ਰਿਤਧਾਰੀ ਬਾਣੀ ਪੜ੍ਹਨ ਵਾਲੇ, ਤੇ ਦੋ ਮੁਟਿਆਰਾਂ ਨਨਾਣ ਤੇ ਭਰਜਾਈ। ਕਹਿੰਦੇ ਮੇਰੇ ਅੰਦਾਜ਼ੇ ਮੁਤਾਬਕ ਉਹਨਾਂ ਦੀ ਉਮਰ ਭਰਜਾਈ ਦੀ 20 ਸਾਲ ਹੋਵੇਗੀ, ਨਨਾਣ ਦੀ 18 ਸਾਲ ਹੋਵੇਗੀ। ਕਹਿੰਦੇ ਮੇਰੀ ਉਮਰ 25 ਸਾਲ, ਮੇਰੇ ਸਾਥੀਆਂ ਦੀ ਵੀ ਇੰਨੀ ਕੁ ਉਮਰ। ਕਹਿੰਦੇ ਜਦੋਂ ਉਹਨਾਂ ਦੋਨਾਂ ਧੀਆਂ ਨੇ ਆਉਣਾ, ਬੜੇ ਪਿਆਰੇ ਲਫ਼ਜ਼ ਵਰਤੇ, ਜੁਵਾਂ ਨੇ ਨਨਾਣ ਭਰਜਾਈ ਨੇ ਆਉਣਾ, ਤੇ ਮੇਰੇ ਸਾਥੀਆਂ ਨੂੰ ਜਦੋਂ ਕੋਈ ਛਕਣ ਲਈ ਜਾਂ ਵਸਤਰਾਂ ਦੀ ਗੱਲ ਕਹਿਣੀ ਧੋਣ ਲਈ, ਉਹਨਾਂ ਨੂੰ ਕਹਿਣਾ ਵੀਰ ਜੀ, ਸ਼ਬਦ ਵਰਤਣਾ ਵੀਰ ਜੀ, ਜਦੋਂ ਮੇਰੇ ਕੋਲ ਆਉਣਾ, ਮੈਨੂੰ ਬੁਲਾਉਣਾ, ਤੇ ਮੈਨੂੰ ਕਹਿਣਾ ਬਾਬਾ ਜੀ, ਫਿਰ ਸ਼ਬਦ ਵਰਤਣਾ ਬਾਬਾ ਜੀ। ਕਹਿੰਦੇ ਰਾਤ ਮੈਂ ਲੰਮਾ ਨਾ ਪਿਆ, ਮਨ 'ਚ ਸੋਚੀ ਗਿਆ ਕਿ ਉਮਰ ਇਹਨਾਂ ਕੁੜੀਆਂ ਦੀ, ਇਹਨਾਂ ਬੱਚੀਆਂ ਦੀ ਵੀ ਸਾਡੇ ਬਰਾਬਰ ਹੈ, ਕਿੰਨੀ ਕੁ 20, 21, 18 ਵੀ। ਮੇਰੇ ਸਾਥੀਆਂ ਨੂੰ ਇਹ ਵੀਰ ਜੀ ਕਹਿੰਦੀਆਂ ਨੇ, ਮੈਂ ਪ੍ਰਚਾਰਕ ਹਾਂ, ਮੈਨੂੰ ਬਾਬਾ ਜੀ ਕਹਿੰਦੀਆਂ ਨੇ। ਉਸ ਦਿਨ ਇੱਕ ਫੈਸਲਾ ਕਰ ਲਿਆ ਸੀਤਲ ਸਾਹਿਬ, ਕਹਿੰਦੇ ਮਨ ਨੂੰ ਸਮਝਾਇਆ, ਇਸ ਬਾਬਾ ਲਫ਼ਜ਼ ਬਜ਼ੁਰਗ ਹੁੰਦਾ ਹੈ, ਸਾਰੀ ਜ਼ਿੰਦਗੀ ਇਸ ਲਫ਼ਜ਼ ਨੂੰ ਦਾਗ ਨਾ ਲੱਗਣ ਦੇਈ। ਯਾਦ ਰੱਖਿਓ ਫਰਕ ਹੈ ਨਾ ਸੋਚ। ਉਹ ਕੇਸ਼ਵ ਦਾਸ ਕਹਿੰਦਾ ਮੈਨੂੰ ਬਾਬਾ ਕਹਿ ਦਿੱਤਾ ਤੇ ਮੇਰੀ ਰੂਹ ਨਿਕਲ ਗਈ, ਮੈਂ ਬਾਬਾ ਨਹੀਂ। ਇੱਥੇ ਜਦੋਂ ਮੈਂ ਗੁਰੂ ਸਾਹਿਬ ਦੇ ਘਰ ਦੇ ਢਾਡੀ ਸੀਤਲ ਸਾਹਿਬ ਦੀ, ਮੈਂ ਉਹਨਾਂ ਦੇ ਸਰੋਤ ਹੈ ਵੇਖੀ ਮਾਣੀ ਦੁਨੀਆ, ਉਹਨਾਂ ਦੀ ਆਪਣੀ ਲਿਖੀ ਹੈ ਸਵੈ ਜੀਵਨੀ। ਉਹ ਕਹਿੰਦੇ ਜਦੋਂ ਉਹ ਬਾਬਾ ਜੀ ਕਹਿੰਦੀਆਂ ਹਨ, ਮੇਰੇ ਅੰਦਰ ਉਦੋਂ ਹੀ ਆ ਗਿਆ ਕਿ ਮੇਰੇ ਮਨਾ ਇਸ ਲਫ਼ਜ਼ ਨੂੰ ਦਾਗ ਨਾ ਲੱਗਣ ਦੀ। ਅਗਲੀ ਗੱਲ ਧਿਆਨ 'ਚ ਰੱਖਿਓ, ਉਹਨਾਂ ਨੇ ਇੱਕ ਸਤਰ ਅੱਗੇ ਲਿਖੀ ਹੈ, ਕਹਿੰਦੇ ਨੇ ਮੈਂ ਸੱਚ ਲਿਖ ਰਿਹਾ, ਇਹ ਸੰਸਾਰ ਬੜਾ ਰੰਗੀਲਾ ਹੈ, ਮੈਂ ਜਦੋਂ ਵੀ ਦੁਨੀਆਂ 'ਚ ਵਿਚਰਦਾ ਸਾਂ, ਕਿਤੇ ਵੀ ਅੰਦਰ ਤਿਲਕਣ ਦਾ ਫੁਰਨਾ ਉੱਠਦਾ ਸੀ, ਕਿਤੇ ਵੀ ਅੰਦਰ ਤਿਲਕਣ ਦਾ ਭੈ ਪੈਦਾ ਹੁੰਦਾ ਸੀ, ਮੇਰੇ ਕੰਨਾਂ 'ਚ ਇੱਕੋ ਆਵਾਜ਼ ਗੂੰਜਦੀ ਸੀ, ਬਾਬਾ ਜੀ। ਉਹ ਲਫ਼ਜ਼ ਮੈਨੂੰ ਸਾਰੀ ਜ਼ਿੰਦਗੀ ਉਹਨੇ ਡਿੱਗਾ ਨਹੀਂ ਦਿੱਤਾ। ਮੈਂ ਇਸ ਕਰਕੇ ਆਪ ਨੂੰ ਇੱਕ ਜਿਹੜੀ ਬੇਨਤੀ ਹੁਣ ਕਰਨ ਲੱਗਾ, ਬਾਬਾ ਬਜ਼ੁਰਗੀ ਬੁਢੇਪਾ ਆ ਜਾਏ ਤੇ ਚਿੰਤਾ ਨਾ ਕਰੀਏ, ਬੰਦਗੀ ਕਰਨ ਵਾਲਾ ਬੁਢੇਪੇ ਵਿੱਚ ਵੀ ਜਵਾਨ ਰਹਿੰਦਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਫਰਮਾਇਆ, ਕਾਲੀ ਜਿੰਨੀ ਨਾ ਰਾਵਿਓ, ਧੌਲੀ ਰਾਵੈ ਕੋਏ, ਕਰ ਸਾਈਂ ਸੋ ਪਿਰਹੜੀ ਰੰਗ ਨਵੇਲਾ ਹੋਏ। ਜਿਹਨੇ ਜਵਾਨੀ ਵਿੱਚ ਚੇਤੇ ਨਹੀਂ ਕੀਤਾ, ਉਹ ਬੁਢੇਪੇ ਵਿੱਚ ਕਿੱਥੇ ਚੇਤੇ ਕਰੇਗਾ। ਕਹਿਣ ਲੱਗੇ ਜਵਾਨੀ ਵਿੱਚ ਯਾਦ ਕਰ, ਬੁਢੇਪੇ ਵਿੱਚ ਤੇਰੇ ਤੋਂ ਗੱਲ ਨਹੀਂ ਬਣਨੀ। ਅੱਗੇ ਗੁਰੂ ਅਮਰਦਾਸ ਜੀ ਨੇ ਲਿਖਿਆ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗੀ, ਜੇ ਲੋਚੈ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਮੈਂ ਸਿਰਫ ਦੋ ਪੱਖ ਰੱਖਿਆ ਜੀ, ਇੱਕ ਤਾਂ ਇਹ ਸਰੀਰ ਜਜਰੀ ਹੈ, ਬੋਧਾ ਹੈ, ਇਹ ਕੱਚਾ ਹੈ ਜੀ, ਤੇ ਬਾਣੀ ਸਤਿਗੁਰਾਂ ਨੇ ਇਹਦੇ ਲਈ ਇੱਕ ਸ਼ਬਦ ਵਰਤਿਆ, ਮਿੱਟੀ ਦਾ ਭਾਂਡਾ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਇਹ ਮਿੱਟੀ ਦਾ ਭਾਂਡਾ। ਕਬੀਰ ਮਾਟੀ ਕੇ ਹਮ ਪੁੱਤਰੇ ਮਾਣਸ ਰਾਖਿਓ ਨਾ, ਜਾਂ ਬਾਬਾ ਜੀ ਦਾ ਬਚਨ ਹੈ ਕਿ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਇਹ ਮਿੱਟੀ ਇਕੱਠੀ ਕੀਤੀ ਹੈ। ਪਰ ਪਿਆਰਿਓ ਯਾਦ ਰੱਖਿਓ, ਇਹਨੂੰ ਮਿੱਟੀ ਦਾ ਭਾਂਡਾ ਤਾਂ ਕਿਹਾ ਹੈ ਕਿ ਜਾਂ ਭੱਜੈ ਤਾਂ ਠੀਕਰ ਹੋਵੇ, ਗੁਰੂ ਨਾਨਕ ਸਾਹਿਬ ਜੀ। ਆ ਪਿੱਤਲ ਦਾ ਭਾਂਡਾ ਟੁੱਟ ਜਾਏ ਆਪਾਂ ਬਾਹਰ ਨਹੀਂ ਸੱਟਦੇ, ਚਾਂਦੀ ਦਾ ਬਰਤਨ ਬਾਹਰ ਨਹੀਂ ਸੱਟਦੇ, ਸੋਨੇ ਦੇ ਭਾਂਡੇ ਟੁੱਟ ਜਾਣ ਸੱਟਦੇ ਆ, ਉਹਨਾਂ ਵਿੱਚ ਅਜੇ ਗੁੰਜਾਇਸ਼ ਹੈ, ਉਹ ਢਲ ਕੇ ਦੁਬਾਰਾ ਬਣ ਸਕਦੇ ਆ। ਇਸ ਮਿੱਟੀ ਦੇ ਭਾਂਡੇ ਨੇ ਢਾ ਟੁੱਟ ਗਿਆ, ਇਹਨੇ ਠੀਕਰੀਆਂ ਬਣਨਾ, ਇਹਨੇ ਦੁਬਾਰਾ ਘੜਿਆ ਨਹੀਂ ਜਾਣਾ। ਜਾਂ ਭੱਜੇ ਤਾਂ ਠੀਕਰ ਹੋਵੇ, ਘਾੜਤ ਘੜੀ ਨਾ ਜਾਏ, ਇਹ ਦੁਬਾਰਾ ਨਹੀਂ ਘੜਿਆ ਜਾਂਦਾ। ਇਸ ਨੂੰ ਅੱਜ ਗੁਰੂ ਅਮਰਦਾਸ ਜੀ ਨੇ ਇਹ ਬਚਨ ਕੀਤਾ, ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ, ਗੁਰ ਰਾਖੇ ਸੇ ਉਭਰੇ, ਜਿਨ੍ਹਾਂ ਨੂੰ ਸਤਿਗੁਰਾਂ ਨੇ ਰੱਖ ਲਿਆ ਜੀ, ਉਹ ਇਸ ਬੁਢੇਪੇ ਦੀ ਦਸ਼ਾ ਵਿੱਚੋਂ ਵੀ ਨਿਕਲ ਗਏ, ਉਭਰ ਗਏ। ਤੇ ਮਹਾਰਾਜ ਕਹਿੰਦੇ ਨੇ ਬਾਕੀ ਜਿਹੜੇ ਨੇ ਹੋਰ ਮਰ ਜੰਮੇ ਆਵੇ ਜਾਏ, ਬਾਕੀ ਮਨਮੁੱਖ ਬੰਦੇ ਬੁਢੇਪੇ ਨੇ ਖਾ ਲੈ, ਜੰਮਦੇ ਤੇ ਮਰਦੇ ਖਾਨ।
ਹੋਰ ਮਰ ਜੰਮੇ ਆਵੇ ਜਾਵੇ, ਅੰਤ ਗਏ ਪਛਤਾਵੇ।
ਹੋਰ ਜਿਹੜੇ ਨੇ ਗੁਰੂ ਜੀ ਤੋਂ ਵਿਹੂਣੇ, ਜੰਮਦੇ ਨੇ ਮਰਦੇ ਨੇ, ਸਾਰੀ ਜ਼ਿੰਦਗੀ ਭੋਗ ਵਿਲਾਸ ਚ ਨਿਕਲ ਗਈ, ਜਦੋਂ ਅੰਤ ਸੰਸਾਰ ਤੋਂ ਚੱਲਣ ਲੱਗੇ ਨਾ, ਪੱਲੇ ਕੁਛ ਨਹੀਂ, ਕੇਵਲ ਪਛਤਾਵਾ ਹੈ।
ਬਿਨ ਨਾਵੈ ਸੁਖ ਨਾ ਹੋਈ।
ਸਤਿਗੁਰੂ ਕਹਿੰਦੇ ਨੇ ਨਾਮ ਤੋਂ ਬਿਨਾਂ ਸੁਖ ਨਹੀਂ, ਚਾਹੇ ਬਚਪਨ ਜਵਾਨੀ ਬੁਢੇਪਾ ਕੁਛ ਵੀ ਹੈ, ਨਾਮ ਹੀ ਸੁਖ ਦਿੰਦਾ ਹੈ।
ਇੱਥੇ ਕਮਾਵੇ ਸੋ ਫਲ ਪਾਵੇ।
ਜਿਹੜਾ ਬੰਦਾ ਇੱਥੇ ਕਮਾ ਰਿਹਾ, ਇਸ ਤੁਕ ਨੂੰ ਧਿਆਨ ਨਾਲ ਗੁਰਮੁਖੋ ਸੁਣਿਓ, ਕਿਉਂਕਿ ਅੱਜ ਆਪਾਂ ਵੀ ਪ੍ਰਚਾਰਕ ਕਹਿੰਦੇ ਨਹੀਂ ਜੀ, ਇਹ ਤਾਂ ਐਵੇਂ ਡਰਾਉਂਦੇ ਨੇ ਜੀ, ਜੋ ਕੁਝ ਹੈ ਬਸ ਇੱਥੇ ਹੀ ਹੈ। ਪਰ ਗੁਰੂ ਸਾਹਿਬ ਜੀ ਇੱਥੇ ਬਚਨ ਕਰ ਰਿਹਾ ਕਿ ਭਾਈ ਜੋ ਇੱਥੇ ਕਮਾ ਰਿਹਾ ਨਾ, ਇਹਦਾ ਫਲ ਦਰਗਾਹ ਵਿੱਚ ਵੀ ਹੈ। ਪੁੰਨੀ ਪਾਪੀ ਆਖਾਂ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਜਿਹੜਾ ਪਾਠ ਰੋਜ਼ ਕਰਦੇ ਹੋ, ਕੱਚ ਪਕਾਈ ਉੱਥੇ ਪਾਏ, ਉੱਥੇ ਦਾ ਅਰਥ ਇੱਥੇ ਥੋੜਾ। ਇਹਦਾ ਮਤਲਬ ਜੋ ਇੱਥੇ ਫਲ ਬੀਜਣੇ ਆ, ਉਹਦਾ ਫਲ ਹੈ, ਉਹ ਭੋਗਣਾ ਪੈਣਾ। ਸਤਿਗੁਰੂ ਕਹਿੰਦੇ ਨੇ ਇਆਂ ਖਾੜ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ, ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਨ ਪਾਈਐ। ਮਹਾਰਾਜ ਤੇ ਕਹਿ ਰਹੇ ਨੇ ਜਿਹੜਾ ਇੱਥੇ ਕਮਾ ਰਿਹਾ ਉਹਨੂੰ ਉਸ ਦਾ ਫਲ ਪਾਣਾ ਪਏਗਾ।
ਮਨਮੁਖ ਹੈ ਪਤ ਖੋਈ।
ਮਨਮੁਖ ਬੰਦਾ, ਮਨ ਪਿੱਛੇ ਚੱਲਣ ਵਾਲਾ, ਗੁਰੂ ਦੇ ਬਚਨਾਂ ਤੋਂ ਇਨਕਾਰੀ ਬੰਦਾ, ਉਹਨੇ ਆਪਣੀ ਪਤ ਗਵਾ ਦਿੱਤੀ ਹੈ।
ਜਮਪੁਰ ਘੋਰ ਅੰਧਾਰ ਮਹਾ ਗੁਬਾਰ।
ਸਤਿਗੁਰੂ ਕਹਿੰਦੇ ਨੇ ਯਾਦ ਰੱਖੀ, ਇਸ ਬੁਢੇਪੇ ਤੋਂ ਬਾਅਦ ਜੇ ਭਜਨ ਬੰਦਗੀ ਗੁਰੂ ਦਾ ਸ਼ਬਦ ਨਹੀਂ ਤੇ ਜਮ ਰਸਤੇ ਤੇ ਜਾਣਾ ਹੈ, ਜਿੱਥੇ ਬਹੁਤ ਹਨੇਰਾ ਹੈ ਤੇ ਗੁਬਾਰ ਹੈ, ਕੁਛ ਨਜ਼ਰ ਨਹੀਂ ਆਉਂਦਾ,
ਨਾ ਤਿੱਥੇ ਭੈਣ ਨਾ ਭਾਈ।
ਉਸ ਹਨੇਰੇ ਵਿੱਚ ਨਾ ਤਾਂ ਮਾਂ ਜਾਈ ਕੋਈ ਭੈਣ ਚੱਲੇਗੀ, ਨਾ ਕੋਈ ਭਰਾ ਚੱਲੇਗਾ, ਉੱਥੇ ਤੈਨੂੰ ਇਕੱਲਾ ਹੀ ਜਾਣਾ ਪੈਣਾ ਹੈ। ਤੇ ਉਸ ਹਨੇਰੇ ਵਿੱਚ ਜੇ ਪ੍ਰਕਾਸ਼ ਦੇ ਸਕਦਾ ਦਿੰਦਾ ਤੇ ਕੇਵਲ ਗੁਰੂ ਕਾ ਸ਼ਬਦ। ਜੈ ਮਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੇ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਉੱਥੇ ਭੈਣਾਂ ਭਰਾਵਾਂ ਨੇ ਕਿਸੇ ਨੀ ਜਾਣਾ, ਉਹ ਮਹਾਂ ਗੁਬਾਰ ਹੈ।
ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਈ।
ਇਹ ਪਹਿਲਾ ਪਦਾ ਸਤਿਗੁਰੂ ਸੰਪੂਰਨ ਕਰ ਰਿਹਾ, ਭਾਈ ਇਹ ਸਰੀਰ ਬੋਧਾ ਹੈ, ਇਹਨੂੰ ਜਜਰੀ, ਇਸ ਨੂੰ ਜਰ ਲੱਗਣ ਵਾਲਾ, ਇਸ ਨੂੰ ਬੁਢੇਪੇ ਨੇ ਆਪਣੀ ਗ੍ਰਿਫਤ ਵਿੱਚ ਲੈ ਲੈਣਾ ਹੈ।
ਕਾਇਆ ਕੰਚਨ ਤਾਂ ਥੀਐ।
ਹਾਂ, ਹੁਣ ਦੂਸਰਾ ਪੱਖ, ਇਹ ਜਜਰੀ ਹੈ, ਇਹ ਬੋਧਾ ਹੈ, ਪਰ ਦੂਜੇ ਪਾਸੇ ਕਹਿੰਦੇ ਭਾਈ ਇਹ ਹੀ ਕਾਇਆ ਜਿਹੜੀ ਜਜਰੀ ਹੈ, ਜਿਹੜੀ ਝੂਠੀ ਹੈ, ਇਹ ਸੋਨਾ ਬਣ ਸਕਦੀ, ਸੋਨੇ ਦੀ ਤਰ੍ਹਾਂ ਸ਼ੁੱਧ ਹੋ ਸਕਦੀ ਹੈ, ਇਹ ਕਾਇਆ ਕੰਚਨ ਸ਼ੁੱਧ ਹੋਵੇਗੀ।
ਜਾਂ ਸਤਿਗੁਰ ਲਏ ਮਿਲਾਏ।
ਜੇ ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਣ, ਜਿਹੜੀ ਜਜਰੀ ਕਾਇਆ ਹੈ ਇਹ ਸੱਚ ਹੈ ਕਿ ਸ਼ੁੱਧ ਹੋ ਜਾਏਗੀ, ਇਹ ਸੋਨੇ ਦੀ ਤਰ੍ਹਾਂ ਕੀਮਤੀ ਹੋ ਜਾਏਗੀ। ਜਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਆਤਮ ਉਪਦੇਸ਼ ਭੇਸ ਸੰਯਮ ਕੋ, ਜਾਪ ਸੋ ਜਪਾ ਜਾਪੈ, ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਬੂ ਵਿਆਪੈ। ਥੋੜੇ ਜਿਹੇ ਅਰਥ, ਆਤਮ ਉਪਦੇਸ਼ ਆਪਣੇ ਅੰਤਮ ਉਧਾਰ ਵਾਸਤੇ, ਆਤਮ ਉਧਾਰ ਵਾਸਤੇ ਅਧਿਆਤਮਕ ਉਪਦੇਸ਼ ਕਮਾਏ, ਤੇ ਜੋ ਗੁਰੂ ਜੀ ਨੇ ਸੰਯਮ ਦੇ ਦਿੱਤਾ, ਬੰਦਿਸ਼ ਦਿੱਤੀ, ਉਹਦੇ ਵਿੱਚ ਰਹਿ। ਆਤਮ ਉਪਦੇਸ਼ ਭੇਸ ਸੰਯਮ ਕੋ, ਜਾਪ ਸੋ ਜਪਾ ਜਾਪੈ, ਉਹਦੇ ਅੰਦਰ ਅਜਪਾ ਜਾਪ ਜਪੇ, ਬਿਨਾਂ ਜਪਣ ਤੋਂ ਅੰਦਰ ਨਾਮ ਚੱਲਦਾ ਹੋਵੇ, ਜਪਣ ਤੋਂ ਬਿਨਾਂ ਬੰਦਗੀ ਚੱਲਦੀ ਹੋਵੇ, ਅਜਾਪ ਸੋ ਜਪਾ ਜਾਪੈ। ਤੇ ਮਹਾਰਾਜ ਕਹਿੰਦੇ ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਬੂ ਵਿਆਪੈ, ਉਹਦਾ ਸਰੀਰ ਕਾਇਆ ਵਰਗਾ ਸ਼ੁੱਧ ਹੋ ਜਾਂਦਾ, ਉਹਨੂੰ ਕਾਲ ਨਹੀਂ ਖਾਂਦਾ।
ਭ੍ਰਮ ਮਾਇਆ ਵਿੱਚੋਂ ਕੱਟੀਐ।
ਸਤਿਗੁਰੂ ਕਹਿੰਦੇ ਨੇ ਅੰਦਰੋਂ ਭਰਮ ਤੇ ਮਾਇਆ ਦਾ ਜਿਹੜਾ ਇਹ ਪੜਦਾ ਹੈ ਇਹ ਕੱਟਿਆ ਜਾਂਦਾ ਹੈ।
ਸਚੜੈ ਨਾਮ ਸਮਾਏ।
ਸ਼ਰਤ ਜੇ ਜੀਵ ਦੀ ਸੁਰਤ ਸੱਚੇ ਪਰਮਾਤਮਾ ਦੇ ਨਾਮ ਵਿੱਚ ਸਮਾ ਜਾਏ।
ਸੱਚੇ ਨਾਮ ਸਮਾਏ ਹਰ ਗੁਣ ਗਾਏ।
ਪਰ ਸੱਚੇ ਨਾਮ ਵਿੱਚ ਤਾਂ ਸਮਾਏਗਾ ਜੇ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰੇਗਾ, ਕਿਉਂਕਿ ਉਹਦੇ ਗੁਣਾਂ ਨੂੰ ਯਾਦ ਕਰਦਿਆਂ ਕਰਦਿਆਂ ਗੁਣ ਕਹਿ ਗੁਣੀ ਸਮਾਵਣਿਆ। ਮੈਂ ਪਰਸੋਂ ਵੀ ਅਰਜ਼ ਕੀਤੀ ਸੀ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਟਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹਾ ਪਵੇ ਸਮੁੰਦ ਨਾ ਜਾਣੀਐ। ਪਿਆਰਿਓ, ਜਿਵੇਂ ਦਰਿਆ ਪਰਵਾਹ ਚੱਲਦਾ, ਨਦੀਆਂ ਨਾਲੇ ਸਮੁੰਦਰ ਸਮਾ ਜਾਂਦੇ ਆ। ਜਿਹੜੇ ਵਾਹਿਗੁਰੂ ਜੀ ਦੀ ਭਗਤੀ ਕਰਦੇ ਆ ਉਹ ਇੱਕ ਦਿਨ ਮਾਲਕ ਵਿੱਚ ਸਮਾ ਜਾਂਦੇ ਹਨ।
ਮਿਲ ਪ੍ਰੀਤਮ ਸੁਖ ਪਾਏ।
ਜਿਹੜਾ ਉਹਦੇ ਸ਼ਬਦ ਵੀ ਸਮਾ ਜਾਂਦਾ, ਸੋਹਣੇ ਪਰਮਾਤਮਾ ਵਾਹਿਗੁਰੂ ਜੀ ਨੂੰ ਮਿਲ ਕੇ ਉਹ ਆਤਮਕ ਸੁਖ ਪੁੰਚਦਾ ਹੈ।
ਸਦਾ ਆਨੰਦ ਰਹੇ ਦਿਨ ਰਾਤੀ।
ਇਹ ਜਿਹੜੀ ਕੰਚਨ ਵਾਲੀ ਕਾਇਆ ਹੈ ਇਹਦੇ ਧੁਰ ਅੰਦਰ ਸਦੀਵ ਕਾਲ ਆਨੰਦ ਬਣਿਆ ਰਹਿੰਦਾ ਜੀ। ਕੋਈ ਗਮੀ ਨਹੀਂ, ਕੋਈ ਝੋਰਾ ਨਹੀਂ, ਕੋਈ ਚਿੰਤਾ ਨਹੀਂ, ਖੇੜਾ ਹੀ ਖੇੜਾ ਹੈ। ਜਿਹਨੂੰ ਆਪ ਜੀ ਕਹਿ ਸਕਦੇ ਹੋ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਮਹਾਰਾਜ ਕਹਿੰਦੇ ਉਹਦੇ ਅੰਦਰ ਆਤਮਕ ਸੁਖ ਤੇ ਆਨੰਦ ਬਣਿਆ ਹੈ।
ਵਿੱਚੋਂ ਹਉਮੈ ਜਾਏ।
ਸ਼ਰਤ ਹੈ ਕਿ ਵਿੱਚੋਂ ਮੈਂ ਮੇਰੀ ਮਰ ਜਾਏ। ਇਉਂ ਕਹਿ ਲਾ ਜਿਹਨੂੰ ਆਤਮਕ ਆਨੰਦ ਮਿਲਦਾ ਉਹਦੇ ਅੰਦਰੋਂ ਮੈਂ ਮੇਰੀ ਮਿਟ ਜਾਂਦੀ ਹੈ।
ਜਿਨੀ ਪੁਰਖੀ ਹਰ ਨਾਮ ਚਿਤ ਲਾਇਆ।
ਇੱਥੇ ਹੁਣ ਸਤਿਗੁਰੂ ਜੀ ਕਹਿ ਰਹੇ ਜਿਨੀ ਪੁਰਖੀ, ਬਹੁ ਵਚਨ ਹੈ ਜੀ, ਜਿਨ੍ਹਾਂ ਪੁਰਖਾਂ ਨੇ, ਜਿਨ੍ਹਾਂ ਬੰਦਗੀ ਕਰਨ ਵਾਲਿਆਂ ਨੇ ਕਰਤਾਰ ਦੇ ਨਾਮ ਨਾਲ ਆਪਣੇ ਚਿੱਤ ਨੂੰ ਲਾਇਆ, ਆਪਣੀ ਸੁਰਤ ਜੋੜੀ ਹੈ।
ਤਿਨ ਕੈ ਹਉ ਲਾਗੋਂ ਪਾਏ।
ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਰ ਰਹੇ ਆ ਕਿ ਜਿਨ੍ਹਾਂ ਪੁਰਖਾਂ ਨੇ, ਜਿਨ੍ਹਾਂ ਗੁਰਮੁਖਾਂ ਨੇ ਕਰਤਾਰ ਨਾਲ ਚਿੱਤ ਲਾਇਆ ਮੈਂ ਉਹਨਾਂ ਦੇ ਚਰਨਾਂ ਨਾਲ ਲੱਗਣਾ। ਇੰਨੀ ਨਿਮਰਤਾ ਕਿ ਜਿਨ੍ਹਾਂ ਇਬਾਦਤ ਕੀਤੀ ਮੈਂ ਉਹਨਾਂ ਦੇ ਚਰਨਾਂ ਨੂੰ ਪਰਸਦਾ ਹਾਂ।
ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲਏ ਮਿਲਾਏ।
ਧੰਨ ਗੁਰੂ ਅਮਰਦਾਸ ਦੀ ਦੂਜਾ ਪਦਾ ਸੰਪੂਰਨ ਕਰਦੇ ਕਹਿ ਰਹੇ ਨੇ ਕਿ ਜਦੋਂ ਸਤਿਗੁਰੂ ਆਪਣੇ ਨਾਲ ਮਿਲਾ ਲਵੇ, ਇਹ ਸਰੀਰ ਜਾਣਾ ਹੈ, ਜੇ ਸਤਿਗੁਰੂ ਜੀ ਨਾਲ ਮਿਲ ਜਾਏ ਤੇ ਇਹ ਕਾਇਆ ਕੰਚਨ ਵਰਗੀ ਸ਼ੁੱਧ ਹੋ ਜਾਂਦੀ ਹੈ। ਆਪ ਜੀ ਮੈਂ ਹੁਣੇ ਉਦਾਹਰਨ ਸਾਰੀਆਂ ਸੀ ਦਿੱਤੀ ਵੀ ਸਰੀਰ ਨੇ ਜਾਣਾ, ਇਹ ਅਸੀਂ ਪਾਠ ਕਰਨੇ, ਇਹ ਤਨ ਐਸਾ ਜੈਸੇ ਘਾਸ ਕੀ ਡਾਟੀ, ਜਲ ਗਏ ਘਾਸ ਰਲ ਗਏ ਮਾਟੀ। ਇਸ ਤਰ੍ਹਾਂ ਜਿਵੇਂ ਕੱਖਾਂ ਦੀ ਛਪਰੀ ਹੈ, ਛੰਨ ਹੈ, ਝੌਂਪੜੀ ਹੈ, ਅੱਗ ਲੱਗੀ ਉਹਨੇ ਸਵਾਹ ਹੋ ਜਾਣੀ ਹੈ, ਕਹਿੰਦੇ ਨੇ ਇਹ ਵੀ ਖਤਮ। ਜਿਵੇਂ ਅਸੀਂ ਪਾਠ ਕਰਨੇ ਹਾਂ ਹਾਰਡ ਜਰੈ ਜਿਉਂ ਲਾਕਰੀ, ਇਹ ਖੱਡੀਆਂ ਇਸ ਤਰ੍ਹਾਂ ਮੱਚਣਗੀਆਂ ਜਿਵੇਂ ਲੱਕੜਾਂ ਮੱਚਦੀਆਂ। ਤੇ ਸੱਚ ਹੈ ਆਪਾਂ ਆਪਣੇ ਹੱਥੀ ਜਦੋਂ ਪਿਆਰਿਆਂ ਦੇ ਜਿਸਮ ਨੂੰ ਅੱਗ ਵਿੱਚ ਸੜਦਿਆਂ ਦੇਖਦੇ ਹਾਂ ਜਿਵੇਂ ਲੱਕੜਾਂ ਮੱਚਦੀਆਂ ਨੇ, ਉਸ ਤਰ੍ਹਾਂ ਹੱਡੀਆਂ ਮੱਚਦੀਆਂ ਨੇ। ਹਾੜ ਜਰੈ ਜਿਉਂ ਲਾਕਰੀ, ਕੇਸ ਜਰੈ ਜਿਉਂ ਘਾਸ, ਇਸ ਤਰ੍ਹਾਂ ਵਾਲ ਸੜਦੇ ਜਿਵੇਂ ਸੁੱਕੇ ਘਾਹ ਨੂੰ ਅੱਗ ਲੱਗੀ। ਇਹ ਜਗ ਜਲਤਾ ਦੇਖ ਕੇ ਭਇਓ ਕਬੀਰ, ਉਦਾਸ ਨਾਸ਼ਵੰਤ ਹੈ। ਪਰ ਗੁਰਮੁਖੋ, ਜਿਹੜਾ ਸਤਿਗੁਰੂ ਨਾਲ ਸਰੀਰ 'ਚ ਬਹਿ ਕੇ ਚਿੱਤ ਜੋੜ ਲੈਗਾ ਨਾ ਸਰੀਰ 'ਚ ਰਹਿ ਕੇ, ਉਹਦਾ ਸਰੀਰ ਪ੍ਰਵਾਨ ਹੋ ਜਾਂਦਾ। ਭਾਵੇਂ ਇਹ ਜਜਰੀ ਕਹਿ, ਆਹ ਪਾਠ ਤੁਸੀਂ ਰੋਜ਼ ਕਰਦੇ ਹੋ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਾਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ। ਫਿਰ ਸੁਣੋ, ਇੱਕ ਪਾਸੇ ਸਰੀਰ ਕਹਿ ਦਿੱਤਾ ਕੱਚਾ ਜਜਰੀ, ਪਰ ਦੂਜਾ ਪੱਖ ਜੇ ਇਬਾਦਤ ਵੱਲ ਜੁੜੇ, ਸਿਮਰਨ ਵੱਲ ਜੁੜੇ, ਫਿਰ ਗੁਰੂ ਅਮਰਦਾਸ ਬਚਨ ਕਰਦੇ ਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਉਸ ਦਿਨ ਰਮਦਾਸ ਵੀ ਬਾਬਾ ਜੀ ਦੀ ਕਥਾ ਕੀਤੀ, ਕੱਥੂ ਨੰਗਲ ਵੀ, ਇੱਥੇ ਵੀ ਜਦੋਂ ਬਾਬਾ ਜੀ ਨੇ ਆਪਣਾ ਚੋਲਾ ਤਿਆਗਿਆ ਨਾ ਜੀ ਅੰਮ੍ਰਿਤ ਵੇਲੇ, 125 ਸਾਲ ਦੀ ਉਮਰ, ਆਪ ਉੱਠ ਕੇ ਇਸ਼ਨਾਨ ਕੀਤਾ, ਆਪ ਬਸਤਰ ਪਹਿਨੇ ਜੀ, ਤੇ ਆਪ ਜਪਜੀ ਸਾਹਿਬ ਦਾ ਪਾਠ ਬੋਲ ਕੇ ਕੀਤਾ, ਉੱਚੀ ਆਵਾਜ਼ ਵਿੱਚ, ਉੱਚੀ ਧੁਨ ਲਾ ਕੇ। सारी इलाके की संगत ने सुनिया, छठम पीर धन गुरु हरगोबिंद साहब जी ने पाठ सुनिया। जदों पाठ संपूर्ण करके मस्तक टेक्यो ने केती छुट्टी नाल, ते बाबा जी का सिर गुरु हरगोबिंद साहब की झोली भी सी। पहला लफ्ज यह क्या साढ़े एक विद्वान लिखते ने कि संगत जी वधाई होवे। वेखो पहला शब्द सी संगत जी वधाई होवे सतगुरां दा, ते नाल ही कि मन दे विच फुरना ना उठे भी बाबा जी चले गए वधाई कादी। कहन लगे शरीर तो सारे लेंदे आ, अफसोस उन्हां ते हुंदा जिहड़े शरीर लैके बाजी हार जांदे आ, जिहड़े शरीर प्राप्त करके जिंदगी दी बाजी जित दण उन्हां नूं वधाई दित्ती जांदी। इह वधाई है, अर्ज है, सतगुरु जी बचन कर रहे आ। यह जजरी है कोई शक नहीं, पर यह तेनूं मौका मिलिया, तू करतार दा भजन कर, यह काया की तरह शुद्ध हो जाएगा। यह दो पदे संपूर्ण हुए हैं,
सो सच्चा सच सलाही है।
हजूर कहिंदे ने ओ परमात्मा सच्चा है, उस सच्चे नू सदा सलाउणा चाहिदा है।
जे सतगुर दे बुझाए,
पर शर्त जे सम्राट सतगुरु जी बुझा देन, समझ दे देन, ते फिर जीव करतार दा सिमरन करदा है।
बिन सतगुर भरम भुलाणिया,
पर सतगुरु जी तो बिना जीव इस्त्रियां भरम विच भुलियां होईयां। भरम दा मतलब सीधा जिहा जी, महाराज कहते माधवे क्या कही है, भरम ऐसा जैसा मानिया हुए ना तैसा। जो मान रहे हैं वो असलियत ना होवे। जिवें असी देखने हैं बाहर निकलने हैं, धुप पैंदी है जेठ हाड़ विच, ते सड़क ते इंज लगता है जिवें पानी दियां छल्लां आ रही ने, पर पानी है थोड़ा। साडियां अखां नूं भरम कह के पानी है, असी पानी मनी बैठे हैं, पर है तो अग ना। मारूथल भी चमकदी हुई रेत, ओदे कण कोई हीरे थोड़ा ने, साडियां अखां नूं भुलेखा है। कहिंदे सतगुरु बचन कर रहा कि जिन्हां नूं सतगुरु बख्शिश कर दे उन्हां दे विचों भरम भटकना दूर हुंदी है।
क्या मोह देसन आगे जाए,
इहो जिहे इंसान परमात्मा दी दरगाह विच की मुंह लैके जाणगे, उन्हां दे मुख उजले नहीं होणगे।
क्या देन मोह जाए अवगुण पछताए,
परमात्मा दी दरगाह च किस मुंह नाल जाणगे, अवगुण उन्हां ने पंडा बनिया ने, उत्थे पछतावा ही है।
दुखो दुख कमाए,
दुख विच प्रवृत्त होके भाई ओ दुख ही कमा रहे खान।
नाम रतिया से रंग चलूला,
जेड़ियां जीव आत्मा परमात्मा दे नाम विच रंगियां गईयां ने। चलूला दा लफ़्ज़ी अर्थ हुंदा जी गूड़ा, जिन्हें फिक्का नहीं पैना, जिस रंग ने कदी उतरना नहीं। जेड़े परमात्मा दे नाम विच रते गए उन्हां नू एहो जिहा गूड़ा रंग चढ़ गया जी, जिन्हों सतगुरां ने मजीठ किया है। ना मैला ना धुंधला ना भगवाना कच, नानक लालो लाल है सच्चे रता सच। नाम च रत्यां नू ओ गूढ़ा रंग चढ़िया है।
पिर कै अंक समाए,
ओ जीव इस्त्रियां परमात्मा पति दी गोदी विच समा गईयां हन।
तिस जीवड अवर ना सूझई,
हे भाई उस पार ब्रह्म परमेश्वर वर्गा होर कोई नहीं, उस दिनी किसे कुल समर्था नहीं।
किस आगे कहिए जाए,
कोई वैगुरु जी दे तुल बराबर दिसदा होवे ते बंदा अपनी जाके वेदना दसे, पार ब्रह्म परमेश्वर दे बराबर कोई नहीं, क्योंकि ओ अनूप है, किसे नाल उन्हां दी तुलना कीती नहीं जा सकती। ओ नरसाकिंग शरीक है, उन्हां दा कोई शरीक नहीं जिहड़ा तुलता करके कहे जी मैं परमात्मा वर्गा, मेरे कोल इन्नी ताकत। सतगुरु कहिंदे ना उस जिड्डा होर कोई नहीं है।
सो सच्चा सच सलाही है जे सतगुर दे बुझाए,
तीसरा पदा संपूर्ण होया। कहिंदे ने जे सतगुरु जी सोझी दे देन ते फिर सच्चे वाहगुरु जी नूं सलाया जांदा है, जे सतगुरु समझ दे देन ते उस दी इबादत हुंदी है।
जिन्नी सचड़ा सच सलाहिया,
हजूर अखीर वाले पदे च कह रहे ने जिन्ना पुरखा ने जिन्ना इंसाना ने उस सच्चे परमात्मा नु सलाह आखे
हौ तिन लागो पाए।
भाई मैं उन्हां गुरमुखां दे चरणां नाल लगना जिन्हां ने सच्चे परमात्मा नु जपिया है।
से जान सच्चे निर्मले,
ओ गुरमुख प्यारे सच्चे ने, ओ अंदरो अत दे शुद्ध निर्मल हन।
तिन मिलिया माल सब जाए,
उन्हां दा हिरदा इन्ना पवित्र है जी, उन्हां नु मिलिया बंदे दी अंदर दी मैल उतर जांदी। फिर सुनियो, पवित्र हिरदे वाले नु मिल के अंदर पवित्र हुंदा है जी। महिमा साधु संग की सुन हो मेरे मीता, मैल खोई कोट अग हरे निर्मल पै चीता। उत्तम संगत उत्तम होवे, महाराज कहिंदे ने कि जेड़ी उत्तम संगत चंगी संगत ओ चंगे ही बनाएगी। गुण को तावै औगुण धोवै, निर्मल किरदे वाले दी संगत कोई करदा है ओ गुणा नु ग्रहण कर लैंदा है ते औगुणा तो ओहदा छुटकारा हो जांदा है। जिदा किरदा पवित्र है, जिन्हों आप जी बचन पढ़ दे कि जिन्हां दसंदड़िया दुरमत वंजै, मित्र असाडड़े सही, हौं टुंडेंदी जग सबाया जां नानक विरले के, जिन्हां दे दर्शन कीतियां अंदर दी मैल उतर जाए जी। फिर मैं अर्ज करांगा, कली देह दी गल नहीं, हर बंदे दे अंदर दा जिहो जिहा सुभा है ना, वह नाम ही बोले उहदे कोल बैठिया बंदे ते असर हो जांदा जी। संगत है ही ऐसी, वह अपना प्रभाव छड़ जांदा है जी, उहदा उहदियां जिहड़ियां तरंगां ने दूजे दे प्रभाव पा जांदियां। इह ते सतगुरु कहिंदे जिहड़ा अंदरों निर्मल है, पवित्र है, सच नाल जुड़िया है, उहनूं मिलिया भी अंदर दी मैल उतरदी है।
तिन मिलिया माल सब जाए,
हजूर कहिंदे उहनां नूं मिल के हर तरह दी वासना दी मैल चली जांदी है।
सच्चे सार नहाए,
भाई उस संगत विच बैठ के बंदा सच दे सरोवर विच नहाए दर ते इशनान करदा है।
सच्चे सहज सुभाए,
ओ फिर सहज सुते सिद्धी सहज अवस्था विच भी ते ओ संगत विच रह के जिहो जिहा गुरमुख ओ प्रेम च रत्या है ना, ओदी संगत करके बंदा वाहिगुरु जी दा प्रेमी बन जांदा है। महाराज ने कहा ना कि यार वे प्रे हब्बे सकिया, मुंह कही ना जहिया, यार वे हिक डूं हिक चाड़े हों किस चतेहिया, हिक डूं हिक चाड़े अनक प्यारे नित कर दे भोग बिलासा, तिना देख मन चाऊ उठंदा हों कद पाई गुणतासा। जिन्नी मैडा लाल रिझाया हों तिस आगे मन डेहिया, जिन्ना ने परमात्मा नु पाया मैं अपना मन उन्हां दे चरणा च रख दिया। सच्चे पातशाह बख्शिश कर रहे ने जी, निर्मलता ही सहज अवस्था ते प्रेम मिलदा है उन्हां दी संगत करके।
नाम निरंजन अगम अगोचर,
परमात्मा जी दा जिहड़ा नाम है वह निरंजन है। वेखो ये दो लफज ने, निर अंजन, अंजन दर ते सुरमा, सुरमे तो भावे काला, निर दा अर्थ रहत। सतगुरु बचन कर रहा नाम निरंजन, परमात्मा दा जिहड़ा नाम है उहनूं किसे किस्म दी कोई कालख नहीं, कोई दाग नहीं जी, कोई वासना नहीं। जिन्हों आप रोज पढ़ दे, ऐसा नाम निरंजन होए जे को मन जाने मन कोए। करतार जी दा वाहगुरु जी दा नाम कालख रहत है।
सतगुर दिया बुझाए,
जिहड़ा निरंजन नाम है ये सतगुरां ने सोझी दित्ती जी, क्योंकि नाम दे दाते सतगुरु ने। नाम तो बिना कोई, सतगुरां तो बिना कोई नाम दी दात नहीं दे सकदा। महाराज दा बचन, सतगुर सिख को नाम तन दे, गुर का सिख वडभागी है। कल भी पढ़िया सी, हर नामो मंत्र दृढ़ाएं दा, कट्टे हों मैं रोग, नानक सतगुर तिना मिलाया, जिना तुरे पया संजोग। इस नाम निरंजन नू जिहड़ा कालक तो रहत है, पूरे सतगुरु दृढ़ करांदे आ। गुरमुखो, गुरु तेग बहादुर साहब जी तक चरण धोए रहे, रास कर चरना अमृत सिखां पिलाया। धन गुरु गोबिंद सिंह महाराज जी ने यह रूहानी जिहड़ी खेड है ना जी, अमृत छकना तां साडी आत्मा दा गुरु दे नाल मिलना है। यह फिर सतगुरां ने पंजां प्यारियां नूं बख्शिश कर दित्ती सी। दास ने एक बार बेनती कीती सी कि जदों आनंदपुर साहिब वैसाखी दा दिन सी, असीं सारे सुनाने आ पंज शीश लै, महाराज जी ने अमृत दिता। कल भी एक जगह मैं अर्ज कीती कि पंजां तों बाद जे छेवें ने अमृत चकिया धन गुरु गोबिंद सिंह जी सन। यही सारे इतिहास सुनाते ने जी। सतगुरु गुरु गोबिंद सिंह जी ने अमृत जदों छकिया ते पंजा ने, चलो शायर जेडे ने अपनी भाव नाल वह तुरदे आ महाराज जी कि असी सिर दिता तुसी की दोगे। फिर वह कविता की मैं फिर बेनती करांगा, पोइट्री वाला इतिहास रसदायक जरूर हुंदा है, स्रोते दे विच रस पैदा कर सकदा है, कई बार तत्थां तो विरवा हुंदा है, पर जदों असी गुरु साहब जी दे पढ़ने जी अमृत दिता उन्हां कहा जी असी अमृत छकिया है तुसी की दोगे, चलो उत्थे कहा जांदा है जी असी सरबंस दे दें। गुरमुखो चेते रखियो जेड़ी गुरु दीख्या दी दात सतगुरु कोल सी ना, क्योंकि अगे जाके गुरु मान्यो ग्रंथ होना है, सतगुरां ने ओ गुरु दीख्या दी दात पंजां दे विच दे दित्ती प्यारिओ, पंजां नूं ओ आत्मक छू दे दित्ती, ते पंज कहणगे सानूं कि होर दिओगे। फिर मेरी अर्थ सुनो, आपां बारमुखी अर्थ करने आ जी, ये असी सिर दिते तुसी की दोगे। गुरमुखो जदों सतगुरां ने यह कहा, भाई संतोख सिंह कहिंदे खालसा गुरु गुरु खालसा करूं मैं अब, जैसे गुरु नानक जी अंगद को कीनियो। इस ध्यान न सुनियो, जिवें करतारपुर भाई लहणा जी नूं गुरु नानक साहब जी ने गुरु अंगद ते बना दिता, गुरु अंगद देव जी अंदर वह जोत वरतन लग पई, वह जुगत वरतन लग पई। खालसा जी पंज प्यारिओ, मैं तुहानूं वह जुगत देन लगा जिहड़ी गुरु नानक साहब ने नाम वंडन की जुगत दिती। हुण अर्ज कह नूं जे यह बरीकी नाल गौर सुनियो, अगली बेनती सतगुरु नाम की दात देंदे ने इक्को वेले इक्को थां ते, जिन्हां ने आनंदपुर साहब आना है महाराज गुरु गोबिंद सिंह जिथे सतगुरु ने उथे नाम की दीख्या लैणगे, पर पंजां प्यारियां नूं इह दात दे के इन्ना सर्व व्यापक कर दिता, इक्को वेले इक्को शहर विच इक्को देश विच हजार जगह ते अमृत संचार हुंदा होवे, मैं हजार शब्द वरते है, ते हजार जगह ते पंज प्यारे गुरु ग्रंथ साहब की हजूरी च अमृत तैयार कर रहे हैं, पर याद रखियो हजारां दे पंजां प्यारियां दे जथे विच धन गुरु गोबिंद सिंह आप सर्व व्यापक होकर वरत रहा है। इस नुकते नूं मैं तां बेनती की जी, ये उस दिन सतगुरां ने कृपा कर दिती, क्योंकि नाम केवल सतगुरु दृढ़ कराते हैं। अज जदों पंज प्यारे अमृत की दात देंदे आ उदों नाम दृढ़ कराया जांदा है, उत्थे जोत ते जुगत दोनों ने, जोत गुरु ग्रंथ साहब च वरत रही है ते पंज प्यारे अगे अमृत की दात देन लग्या, नाल जुगत वरदे खन।
आन दिन भगत कर है रंग राते,
जेडे परमात्मा दे रंग च रते ने प्यारे ओ दिन रात भगती करदे खन।
नानक सच समाए,
सतगुरु सच्चे पातशाह जी कहिंदे जेडे दिन रात भगती करदे ने ना ओ सच दा रूप हो जांदे ने, ओ सच समांदे ने, जो प्राणी निस दिन भजै रूप राम ते जान, हर जन हर अंतर नहीं नानक साची मान, ओ सच भी समा गए खन।
जिन्नी सचड़ा सच त्याया हों तिन कै लागो पाए,
सच्चे पातशाह जी फिर कह रहे भाई जिन्ना सच नू त्याया सच नू सिमरिया खै मैं उन्हां गुरमुखां दे चरना न लग जावां। एडी वड्डी निर्माणता जी, महाराज कहिंदे मैं उन्हां तो कुरबान जाना, सतगुरां दा इक वचन है जी, इन्नी निम्रता दा गुरु नानक साहब दे बचन ने सच्चे पिता जी दे। महाराज कहिंदे जे बंदे कोल पैसा भी होवे, खानदान भी उच्चा होवे, रुतबा भी होवे, नौकर चाकर भी होण, जमीन भोए भांडा भी होवे, ते सारे वरतारे विच रह के भगती करे ते बातें क्या, शाबाश उहनूं। पर कहिंदे जिहदे कोल पैसा भी ना होवे, जात भी ना उच्ची होवे, लोक कदर भी ना करन, ओ झौंपड़ी विच रह के जे परमात्मा दी भगती करे, कहन लगे मैनूं कल्ला वाह नहीं कहिंदा, मेरे तन दी चमड़ी ओहदे चरणां दा जोड़ा बना दिओ जिहड़ा झौंपड़ी च रह के बंदगी कर रिहा है। महाराज जी दा बचन है, जात कुलीन सेवक जे होए तां का कहना कहो ना कोए, विच सनाती सेवक होए नानक पणिया पहरै सोए। साध संगत जी शब्द सी लंबेरा, ते मैं आप नूं पहला कहा भी अपना पहला मकसद है अखरी अर्थ। अज सन्मान योग भाई साहब भाई बेअंत सिंह दी शहीदी वाला दिन है। एक मैं ਕੱਲ ਨੂੰ ਬੰਦੀ ਛੋੜ ਦਿਵਸ ਇਸ ਕਰਕੇ ਮੈਂ ਅੱਜ ਬੇਨਤੀ ਕਰਨ ਲੱਗਾ ਕਿਉਂਕਿ ਜਦੋਂ ਇਹ ਵਿਚਾਰ ਚੱਲਦੀ ਹੈ ਤੇ ਇਸ ਮੁਲਕ ਦੇ ਵਿੱਚ ਕਈ ਤਰ੍ਹਾਂ ਦਾ ਫਿਰ ਬੋਲ ਚਾਲ ਹੁੰਦਾ ਹੈ ਜੀ ਵੀ ਇਹ ਗੱਲ ਮੰਜੀ ਸਾਹਿਬ ਦੀ ਸਟੇਜ ਤੋਂ ਨਹੀਂ ਕਹਿਣੀ ਚਾਹੀਦੀ ਜੀ ਉਹ ਤਾਂ ਧਾਰਮਿਕ ਸਟੇਜ ਹੈ ਜੀ ਜੇ ਧਰਮ ਹੀ ਜ਼ੁਲਮ ਦੇ ਖਿਲਾਫ ਨਹੀਂ ਬੋਲੇਗਾ ਤੇ ਫਿਰ ਕੌਣ ਬੋਲੇਗਾ ਥੋੜੀਆਂ ਜਿਹੀਆਂ ਬੇਨਤੀਆਂ ਨੇ ਅਸੀਂ ਇਹਨੂੰ ਬਿਲਕੁਲ ਨਫ਼ਰਤ 'ਚ ਨਹੀਂ ਲੈਣਾ ਪਹਿਲਾਂ ਮੈਂ ਆਪ ਜੀ ਨੂੰ ਬਾਣੀ 'ਚ ਉਦਾਹਰਣਾਂ ਦਿਆਂਗਾ ਸਾਡੇ ਕੋਲ ਬਾਣੀ 'ਚ ਜਦੋਂ ਅਸੀਂ ਪਾਠ ਕਰਨੇ ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਕਿ ਹਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ ਨਾਉ ਫਾਂਦੀ ਲੱਗੀ ਜ਼ਾਤ ਫਾਇਣ ਅੱਗੇ ਨਾਹੀਂ ਥਾਉ ਸੋ ਪੜਿਆ ਸੋ ਪੰਡਿਤ ਬਿਨਾਂ ਜਿੰਨੀ ਕਮਾਣਾ ਨਾਉ ਇਹ ਸਲੋਕ ਨੂੰ ਧਿਆਨ ਨਾਲ ਸੁਣਿਓ ਅਰਥ ਮੈਂ ਥੋੜ੍ਹੇ ਕਰ ਦਿੰਦਾ ਕਹਿੰਦੇ ਕਈ ਵਾਰੀ ਆਗੂ ਬੇਈਮਾਨ ਹੋ ਜਾਂਦੇ ਆ ਫਿਰ ਅਰਥ ਸੁਣਿਓ ਇਕੱਲੀ ਇੱਕ ਕਮਿਊਨਿਟੀ ਨਹੀਂ ਕਹਿ ਰਿਹਾ ਪੜ੍ਹੇ ਲਿਖੇ ਬੰਦੇ ਵੀ ਕਈ ਵਾਰੀ ਪਿੱਛੇ ਚੱਲਣ ਵਾਲਿਆਂ ਨੂੰ ਵੇਚ ਕੇ ਖਾ ਜਾਂਦੇ ਆ ਗੁਰੂ ਸਾਹਿਬ ਨੇ ਤਿੰਨ ਦੋ ਉਦਾਹਰਣਾਂ ਦਿੱਤੀਆਂ ਕਹਿਣ ਲੱਗੇ ਖਰਨ ਦੇ ਬੱਚੇ ਨੂੰ ਸ਼ਿਕਾਰੀ ਨੇ ਲੈ ਆਂਦਾ ਜੀ ਉਹਨੂੰ ਪਾਲਿਆ ਉਹਨੂੰ ਖੁਰਾਕ ਦਾਣਾ ਪੱਠਾ ਦਿੱਤਾ ਪਰ ਉਹਨੂੰ ਨਾਲ ਨਾਲ ਸਿਖਾਈ ਗਿਆ ਉਹਨੂੰ ਪੜ੍ਹਾ ਦਿੱਤਾ ਜਦੋਂ ਉਹ ਖਰਨ ਦਾ ਬੱਚਾ ਜੰਗਲ ਵਿੱਚ ਜਾਣ ਜੋਗਾ ਹੋਇਆ ਉਹ ਜੰਗਲ ਵਿੱਚ ਗਿਆ ਸਿਖਾਏ ਹੋਏ ਖਰਨ ਦੇ ਪਿੱਛੇ ਵਿਚਾਰੇ ਭੋਲਿਆਂ ਖਰਨਾ ਨੇ ਭਰੋਸਾ ਕਰ ਲਿਆ ਫਿਰ ਸੁਣਿਓ ਉਹ ਜੰਗਲ 'ਚ ਗਿਆ ਜੰਗਲ ਦੇ ਖਰਨਾ ਨੇ ਉਹਦੇ 'ਤੇ ਭਰੋਸਾ ਕਰ ਲਿਆ ਉਹਨੂੰ ਆਗੂ ਮੰਨ ਕੇ ਅੱਗੇ ਤੁਰ ਪਏ ਉਹ ਅੱਗੇ ਲੱਗ ਪਿਆ ਪਿੱਛੇ ਖਰਨ ਪਰ ਉਹ ਅੰਦਰੋਂ ਬੇਈਮਾਨ ਸੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਖਰਨ ਤਾਂ ਚਲਾ ਗਿਆ ਸ਼ਿਕਾਰੀ ਦੇ ਘਰ ਜਿਹਨੇ ਸਿਖਾਇਆ ਹੈ ਉਹਨੇ ਸ਼ਿਕਾਰੀ ਦੇ ਬੂਹੇ ਅੱਗੇ ਲਿਆ ਕੇ ਕਿਹਾ ਹੁਣ ਸਾਰੇ ਮਾਰ ਲੈ ਮੈਂ ਤੇਰੇ ਵਾਸਤੇ ਲੈ ਕੇ ਆ ਗਿਆ ਮਹਾਰਾਜ ਕਹਿੰਦੇ ਪੜ੍ਹਿਆ ਪਰ ਆਪਣੀ ਤਬਾਹੀ ਕੀਤੀ ਨਾ ਦੂਜੀ ਗੱਲ ਬਾਜ਼ ਵੀ ਸ਼ਿਕਾਰੀ ਸਿਖਾਉਂਦਾ ਬੋਟੀ ਮਾਸ ਦੀ ਪਾ ਪਾ ਕੇ ਪਰ ਬਾਜ਼ ਵੀ ਤਾਂ ਆਪਣੀ ਜਾਤ ਦੇ ਪੰਛੀ ਫੜਦਾ ਨਾ ਉੱਡਣ ਵਾਲੇ ਪਰਿੰਦਿਆਂ ਨੂੰ ਤਿੱਤਰਾਂ ਬਟੇਰਿਆਂ ਨੂੰ ਪਕੜਦਾ ਮਹਾਰਾਜ ਕਹਿੰਦੇ ਖਰਨ ਪੜ੍ਹਾਇਆ ਹੋਵੇ ਆਪਣੀ ਜਾਤ ਮਰਵਾਉਂਦਾ ਬਾਜ਼ ਪੜ੍ਹਾਇਆ ਹੋਵੇ ਆਪਣੀ ਨਸਲ ਮਾਰਦਾ ਕਹਿਣ ਲੱਗੇ ਕਈ ਵਾਰੀ ਇਹੋ ਜਿਹਾ ਆਗੂ ਹੋ ਜਾਂਦੇ ਨੇ ਜਿਹੜੇ ਚਲਾਕ ਬਾਹਰੋਂ ਬੜੇ ਚਲਾਕ ਹੁੰਦੇ ਨੇ ਪੜ੍ਹੇ ਲਿਖੇ ਕਈ ਵਾਰੀ ਕੌਮ ਮਰਵਾ ਜਾਂਦੇ ਆ ਮੇਰੀ ਅਰਜ਼ ਸੁਣਿਓ ਧਿਆਨ ਇਸ ਨੂੰ ਹਰਨਾ ਬਾਜਾਂ ਤੈਂ ਸਿਕਦਾਰਾਂ ਪਰ ਆਪ ਸੇਵ ਹੋ ਜਾਂਦੇ ਆ ਪ੍ਰੋਫੈਸਰ ਪੂਰਨ ਸਿੰਘ ਹੁਣ ਗੱਲ ਕਹੀ ਹੈ ਕਹਿੰਦਾ ਸਿਆਸੀ ਸ਼ਬਦਾਂ ਵਿੱਚ ਤੇ ਧਰਮੀ ਸ਼ਬਦਾਂ 'ਚ ਫਰਕ ਹੈ ਉਹ ਕਹਿੰਦਾ ਆਮ ਬੰਦਾ ਕਹਿੰਦਾ ਅੱਗੇ ਵਧੋ ਕਿਸੇ ਥਾਂ ਜਾਣਾ ਅੱਗੇ ਵਧੋ ਹਮਲਾ ਕਰੋ ਅੱਗੇ ਵਧੋ ਤੇ ਸੂਰਮਾ ਕਹਿੰਦਾ ਨਾ ਪਿੱਛੇ ਹਟੋ ਫਿਰ ਸੁਣਿਓ ਸੂਰਮਾ ਕਹਿੰਦਾ ਪਿੱਛੇ ਹਟੋ ਦੋਨਾਂ 'ਚ ਫਰਕ ਹੈ ਕਹਿੰਦਾ ਜਿਹੜਾ ਕਹਿੰਦਾ ਅੱਗੇ ਵਧੋ ਉਹ ਲੋਕਾਂ ਨੂੰ ਅੱਗੇ ਵਧਾ ਦਿੰਦਾ ਆਪ ਘਰ ਚਲਾ ਜਾਂਦਾ ਸੂਰਮਾ ਕਹਿੰਦਾ ਤੁਸੀਂ ਘਰਾਂ ਨੂੰ ਚੱਲੋ ਛਾਤੀ ਡਾ ਕੇ ਮੈਂ ਮੁਕਾਬਲਾ ਕਰਾਂਗਾ ਫਰਕ ਹੈ ਨਾ ਜੀ ਥੋੜ੍ਹਾ ਜਿਹਾ ਇੱਥੇ ਹੁਣ ਸੁਣਿਓ ਮੈਂ ਤਾਂ ਕਹਿਣ ਲੱਗਾ ਖਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ ਨਾਉ ਫਾਂਦੀ ਲੱਗੀ ਜ਼ਾਤ ਫਾਇਨ ਅੱਗੇ ਨਾਹੀਂ ਥਾਉ ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਉ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ ਜੇ ਕੋਈ ਕਹਿ ਜੀ ਇਹ ਕਿਉਂ ਗੱਲ ਕਰ ਰਹੇ ਹਾਂ ਅਗਲੀਆਂ ਤੁਕਾਂ ਨੇ ਰਾਜੇ ਸ਼ੀ ਮੁਕੱਦਮ ਕੁੱਤੇ ਯਾਦ ਰੱਖਿਓ ਇਹ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਨੇ ਜਿਨ੍ਹਾਂ ਨੇ ਬਾਬਰ ਵਰਗੇ ਦੇ ਹਮਲੇ ਨੂੰ ਵੇਖ ਕੇ ਜੋ ਕੁਝ ਆ ਸਾਡੇ ਨਾਲ ਅੱਜ ਦਿਨ ਤੋਂ ਵਾਪਰਨਾ ਹੈ ਮਹਾਰਾਜ ਜੀ ਨੇ ਤਾਂ ਸ਼ਬਦ ਵਰਤਿਆ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜ੍ਹਾਇਆ ਇਹਦੇ ਵਿੱਚ ਇੱਕ ਤੁਕ ਅਸੀਂ ਪੜ੍ਹਦੇ ਹਾਂ ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ਉੱਥੇ ਇੱਕ ਬਚਨ ਹੈ ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਕਾਈ ਹੁਣ ਆਹ ਲਫ਼ਜ਼ ਮੈਂ ਅਰਥ ਕਰਨ ਲੱਗਾ ਹਾਂ ਆ ਕੁਝ ਵਾਪਰਿਆ ਅਕਤੂਬਰ 31 ਦੀ ਰਾਤ 1, 2, 3, 4 ਨਵੰਬਰ ਇਹ ਕੁਝ ਵਾਪਰਿਆ ਮੈਂ ਥੋੜ੍ਹੀ ਜਿਹੀ ਭਾਈ ਸਾਹਿਬ ਦੀ ਸ਼ਹਾਦਤ ਬਾਰੇ ਰਤਨ ਵਿਗਾੜ ਵਗੋਏ ਕੁੱਤੀ ਅਰਥ ਦੇਖਿਓ ਕਹਿੰਦੇ ਰਤਨਾਂ ਵਰਗੇ ਕੋਮਲ ਸਰੀਰ ਬੱਚਿਆਂ ਦੇ ਬਜ਼ੁਰਗਾਂ ਦੇ ਬੀਬੀਆਂ ਦੇ ਮਹਾਰਾਜ ਨੇ ਕੁੱਤਿਆਂ ਨੇ ਇੰਨੇ ਕੋਮਲ ਸਰੀਰ ਪਾੜ ਦਿੱਤੇ ਮੋਇਆ ਸਾਰ ਨਾ ਕੋਈ ਲਾਸ਼ਾਂ ਦਾ ਵੀ ਪਤਾ ਨਹੀਂ ਕਿੱਥੇ ਸਾੜੀਆਂ ਪਈਆਂ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਵਰਤਿਆ ਉਸ ਵਕਤ ਦੀ ਕਤਲੇਆਮ ਨੂੰ ਦੇਖ ਕੇ ਮਹਾਰਾਜ ਜੀ ਨੇ ਕਿਹਾ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਾਂਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ ਤੇ ਆਹ ਕੁਝ ਹੋਇਆ ਜੀ ਰਾਜੇ ਸ਼ੇਰ ਦੀ ਤਰ੍ਹਾਂ 1984 ਜੂਨ ਇਹ ਕਦੀ ਨਹੀਂ ਭੁੱਲ ਸਕਦਾ ਜੀ ਮੈਂ ਘਰਾਂ 'ਚ ਬੈਠੇ ਕਿਤੇ ਸੋਚਣ ਨਾ ਜੀ ਵੀ ਆਪਾਂ ਜਜ਼ਬਾਤੀ ਉਹ ਗੱਲ ਕਰ ਰਹੇ ਹਾਂ ਕਿਤੇ ਭੁੱਲ ਸਕਦਾ ना 84 भुल सकता है ते ना सानू अक्तूबर ते नवंबर दे पहले दिन भुल सकते हैं। जिहड़ियां कौमां भुल जांदियां ना, याद रखियो उहदा दा पतन शुरू हो जाता है। एक यहूदी इंजीनियर सी जी, मैं थोड़ी जी आपनू उदाहरण देना, उस बंदे ने हिटलर दे वादे जिहड़े जुल्म उहने कीते, उहने जुल्म करन वाले बंदे लब लब के उहनां ते केस चलाए। वह अपनी मौत तो पहला एक महीना पहला जी उन्हें एक पत्रकार मिलनी की जी, प्रेस नू बुलाया, वो तो एक सवाल किया किसी ने, कहिंदा जी तू इंजीनियर सैं, तू मिलियन मिलियन डॉलर कमा सकता है साल का, पर तेनू क्या झस पै गया तू लिस्टा बना के जिमें भाई साहब भाई जसवंत सिंह जी खालड़ा, तुसी ये लभदा रहा सजावां दवांदा रहा। उन्हें सुनी गया, उन्हें क्या गल सुनो, तुसी इस मौत तो बाद अगे कोई आस रख दे हो किते जाना है? उन्हें कहा जी हाँ असी रखने हैं। कहिंदा जदो तुसी मर के जाओगे ते कोई कहोगे मैं इन्ने चैनल बना के आया, मैं इन्नी जमीन बना के आया, एडी वड्डी मेरी ट्रांसपोर्ट सी, मैं इन्नी समा कुर्सी ते रहा, कहिंदा तुसी सिर्फ अपने पदार्थां दी गिनती करोगे, जदो मैं जाऊंगा अगे जुल्म करके शहीद कीता हुईयां रूहां मिलणगियां, ते मैं इको गल कहांगा मैं कुछ नहीं कमाया, सिर्फ सारी जिंदगी तुहानू याद करदा रहा, मैं तुहाडी याद विच रहा हां। ते याद रखो सिख रोज इस चीज नू याद करदा, धर्म नहीं खा रहा, सिखी केसां सवासां नाल निभाई, तिना दी कमाई दा ध्यान करके खालसा जी बोलो जी वाहिगुरु। 84 विच एक किताब लिखी सी साडे बजुर्ग चलाना कर गए कवि राम नारायण सिंह जी दर्दी, उस किताब का नाम है पोइट्री असा की कीता ते तुसा की कीता। आज सारे लीडर कहिंदे आ जी इन्नियां सिखां दियां कुर्बानियां, प्यारे कल्ली देश की आजादी नहीं, थोड़ा जिहा पिछे चलो, उन्हां दियां मैनूं 17 बड़ियां चंगियां लगियां ने। वह कहिंदे जो गुरु तेग बहादुर साहब के चरणा च आए तो महाराज जी ने रोंदे हुए 16 पंडितां नूं कहा, कहा पातशाह बचियो घरी जाओ, सिर दे के सत बचांगा मैं, हिंदू धर्म दे बुझ रहे दीवे अंदर, तेल अपने लहू दा पांगा मैं, पाया देश दियां जड़ां विच लहू अपना, भारत वर्ष दा बाग तां फल रहा है, हिंदू मंदरां दे दीवियां विच हुण वी लहू तेग बहादुर दा बल रहा है। धन गुरु तेग बहादुर साहब की शहादत भुली नहीं जा सकती। जून 1984 अपने हकां लई, कल्ला सिखां लई नहीं, इस स्टेट के हकों लई, पर सिख अगे होके निकलिया जी। आ पिछे जहा रौला पै एक अमरजेंसी का है ना, मैं सची कोई इन्हों कोई फिल्म बनी, उन्होंने चेते रखना चाहिए। अमरजेंसी के 37 के करीब जदों पाबंदी लगी सी, बाबा करतार सिंह भिंडरां वाले ने जलूस कढ़े सन, शायद आपनू पता हो। 1984 साका वापरिया दरबार साहब सुनियो, ते जिहड़ा सानू अज भी चैन नाल ही बहन दिंदा, ते मैं इहदे ते 4 किसतरां लिखियां सन। फिर चढ़िया महीना जून दा, साढ़े सीने पांदा शेक, तू लांबू लाया तख्त नू सानू अजे भी दिंदा सेक। इहदियां लपटां इस परिक्रमा विच जो कुछ होया, कल्ला इत्थे नहीं सारे गुरुद्वारियां च अर्ज है, 45 दे करीब कहिंदे आ ना, पर भाई साहब भाई बेअंत सिंह, सतवंत सिंह, भाई केर सिंह, क्योंकि असं अपने शहीद का क्यों ना जिक्र करिए जी, ये सानू जमांदरू हक है। उन्होंने आके सब कुछ देखिया, जिस बंदे की एडी वड्डी पोस्ट होवे, देश दे बादशाह नाल उहदी गल होवे, बस इहनू कहिंदे आपां गुरु जी नू चिणगलांदा है। मैं पिछले साल भी कहा सी जथेबंदियां बड़ियां चंगी चीज है, पर सिखो एक गल चेते रखो, कोई जरूरी नहीं कि मरजीवड़ा जथेबंदी च पैदा होवे, की पता है मेरे सतगुरु ने किदे सिर ते हथ रख के अपनी सेवा लै जानी है। भाई बेअंत सिंह उन्हें इत्थे आए, सब कुछ उन्हें देखिया, टट्टा होया अकाल तख्त, इच्छे जिहड़े मौत दा तांडव नाच होया, इत्थे बच्चे दुध चुंगदे, बच्चे बीबियां, उस अंदर गल कर कर गई। ते आप जी नूं पता होवे 1984 च श्रोमणी कमेटी ने एक पैंफलेट छापिया सी, शायद हुण वी मिलदा होवे, ਸਤਬੀਰ ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ ਸੀ ਵਾਕ ਵਿਸ਼ਵਾਸ, ਛੋਟਾ ਜਿਹਾ ਪੜ੍ਹਨ ਵਾਲਾ ਹੈ, ਵਾਕ ਵਿਸ਼ਵਾਸ। ਉਹਦੇ ਵਿੱਚ ਉਹ ਕਹਿੰਦੇ ਨੇ ਜਦੋਂ ਜੂਨ 84 'ਤੇ ਇੱਥੇ ਫੌਜੀ ਵੀ ਵੀਡੀਓ ਅੱਜ ਕੱਲ੍ਹ ਮਿਲਦੀ ਹੈ, ਕੀਰਤਨ ਫੌਜੀ ਕਰ ਰਹੇ ਨੇ ਹੈ ਨਾ, ਕਹਿੰਦੇ ਜਿਸ ਦਿਨ ਮਰਿਆਦਾ ਅਨੁਸਾਰ ਪ੍ਰਕਾਸ਼ ਕੀਤਾ ਗਿਆ ਉਸ ਦਿਨ ਹਰ ਸਿੱਖ ਹਿਦਰਾ ਹਿਰਦਾ ਬਲੂੰਦ ਰਿਹਾ ਸੀ ਅਤੇ ਗੁਰੂ ਰਾਮਦਾਸ ਜੀ ਦੇ ਘਰ 'ਚੋਂ ਹੁਕਮਨਾਮਾ ਆਇਆ ਸੋਠ ਰਾਗ ਦਾ, ਸੋਠ ਮਹੱਲਾ ਪੰਜਵਾਂ, ਕਿਸ ਹੋ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋ ਸੀ ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ। ਇਹ ਹੁਕਮਨਾਮਾ ਅੱਜ 31 ਅਕਤੂਬਰ ਹੈ ਜੀ, ਅੱਜ ਦੇ ਦਿਨ ਭਾਈ ਬੇਅੰਤ ਸਿੰਘ ਹੁਣਾਂ ਨੇ ਅਤੇ ਹਰਿੰਦਰ ਸਿੰਘ ਮਹਿਬੂਬ ਦੇ ਕਥਨ ਮੁਤਾਬਕ ਬੇਅੰਤ ਨੇ ਬੇਅੰਤ ਨੂੰ ਪ੍ਰੇਰ ਦਿੱਤਾ, ਉਸ ਬੇਅੰਤ ਨੇ ਬੇਅੰਤ ਨੂੰ ਪ੍ਰੇਰਿਆ। ਸਮਾਂ ਦਾ ਹਾਕਮ ਜਿਹਨੇ ਅੱਤ ਦਾ ਜ਼ੁਲਮ ਕੀਤਾ ਸੀ ਭਾਈ ਸਾਹਿਬ ਭਾਈ ਬੇਅੰਤ ਸਿੰਘ ਹੁਣਾਂ ਨੇ, ਭਾਈ ਸਤਵੰਤ ਸਿੰਘ ਹੁਣਾਂ ਨੇ ਉਹਨੂੰ ਛਲਨੀ ਛਲਨੀ ਕਰ ਦਿੱਤਾ। ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਨੂੰ ਗੋਲੀਆਂ ਮਾਰ ਕੇ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ, ਕਿਉਂਕਿ ਉਹਨਾਂ ਦਾ ਜ਼ਿਕਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ 'ਚ ਦਿਨ ਲਿਖਿਆ ਹੋਇਆ ਜੀ, ਯਾਦ ਰੱਖਿਓ ਅੱਜ ਭਾਈ ਸਾਹਿਬ ਭਾਈ ਬੇਅੰਤ ਸਿੰਘ ਦੀ ਸ਼ਹੀਦੀ ਹੈ। ਉਸ ਸ਼ਹਾਦਤ ਤੋਂ ਬਾਅਦ ਜਿਹੜਾ ਮੌਤ ਦਾ ਨਾਚ ਹੋਇਆ ਉਹ ਸਾਡੇ ਸਾਹਮਣੇ ਹੈ। ਹਜ਼ਾਰਾਂ ਸਿੱਖ ਦਿੱਲੀ ਵਿੱਚ, ਕਾਨਪੁਰ, ਬੋਕਾਰੋ, ਹਰਿਆਣੇ ਵਿੱਚ, ਪਿਆਰਿਓ ਮੈਂ ਅੱਜ ਸੋਚ ਰਿਹਾ ਸਾਂ, ਮੇਰੇ ਕੰਨਾਂ 'ਚੋਂ ਆਵਾਜ਼ ਗੂੰਜ ਰਹੀ ਸੀ, ਦੋ ਸ਼ਬਦ ਸਨ ਖੂਨ ਕਾ ਬਦਲਾ ਖੂਨ। ਉਹਨਾਂ ਨੇ ਵੇਖਿਆ ਸਰਦਾਰ ਕਾਂਗਰਸੀ ਹੈ, ਸਰਦਾਰ ਬੀਜੇਪੀ ਦਾ ਹੈ, ਸਰਦਾਰ ਕੌਮਨਿਸਟ ਹੈ। ਯਾਦ ਰੱਖਿਓ ਜਿਹੜੀ ਪੱਗ 'ਤੇ ਦਾੜੀ ਦਿਸੀ ਉਹਨਾਂ ਗੁੰਡਿਆਂ ਨੇ ਦੰਗੇ ਨਹੀਂ ਸੰਜੀਏ, ਦੰਗੇ ਹੁੰਦੇ ਤੇ ਮੁਕਾਬਲਾ ਹੁੰਦਾ, ਅਸਲ 'ਚ ਸਿੱਖਾਂ ਦੀ ਨਸਲ ਕੁਸ਼ੀ ਸੀ। ਜਿਹੜਾ ਸ਼ਬਦ ਅਕਾਲ ਤਖਤ ਸਾਹਿਬ ਤੋਂ ਦਿੱਤਾ ਇਹ ਨਸਲ ਕੁਸ਼ੀ ਸੀ। ਬੱਚੇ ਗਲ 'ਚ ਟਾਇਰ ਪਾ ਪਾ ਕੇ ਸਾੜੇ ਗਏ ਜੀ, ਪੈਟਰੋਲ ਛਿੜ ਕੇ ਜਿੰਦਿਆਂ ਨੂੰ ਸਾੜਿਆ ਗਿਆ। ਇੱਥੋਂ ਤੱਕ ਉਸ ਵਕਤ ਦੇ ਰਾਸ਼ਟਰਪਤੀ ਦੇ ਸਿਰ 'ਤੇ ਪੱਗ ਸੀ, ਮੈਂ ਪੱਖ ਨਹੀਂ ਲੈ ਰਿਹਾ, ਉਹਦੀ ਕਾਰ ਨੂੰ ਵੱਟੇ ਮਾਰੇ ਗਏ। ਅਤੇ ਦੁੱਖ ਇਸ ਚੀਜ਼ ਦਾ, ਮਾਰਨ ਵਾਲੇ ਸਾਰੇ ਇਕੱਠੇ ਸਨ, ਮੈਂ ਚੁੱਲ ਨਾ ਨਹੀਂ ਰਹਿੰਦਾ, ਇਕੱਠੇ ਸਨ। ਜਦੋਂ ਅੱਜ ਜ਼ੁਲਮ ਦੀ ਗੱਲ ਚੱਲਦੀ ਹੈ ਇੱਕ ਪੱਖ ਹਮਦਰਦੀ ਕਰਦਾ ਜੀ ਤੁਸੀਂ ਕੀਤਾ, ਯਾਦ ਰੱਖਿਓ ਸਾਨੂੰ ਸਭ ਨੇ ਮਾਰਿਆ ਸੀ। ਮੈਂ ਆਪ ਨੂੰ ਬੇਨਤੀ ਕਰਾਂ, ਉਸ ਦਿਨ ਹਾਕਮ ਨੇ ਇੱਕ ਗੱਲ ਕਹੀ ਸੀ ਖੂਨ ਕਾ ਬਦਲਾ ਖੂਨ, ਅਤੇ ਜਦੋਂ ਉਹਨਾਂ ਪੁੱਛਿਆ ਜੀ ਇੰਨੀਆਂ ਮੌਤਾਂ, ਉਹਨੇ ਇੱਕੋ ਗੱਲ ਕਹੀ ਸੀ ਜਦੋਂ ਵੱਡਾ ਰੁੱਖ ਡਿੱਗਦਾ ਅਤੇ ਧਰਤੀ ਹਿਲਦੀ ਹੈ, ਤਾਂ ਸਭ ਨੂੰ ਪਤਾ ਹੈ ਨਾ, ਜਬ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਹਿਲਦੀ ਹੈ, ਬਿਲਕੁਲ ਹਿਲਦੀ ਹੈ। ਪਰ ਮੈਂ ਅੱਜ ਇਹਦੀ ਵਿਆਖਿਆ ਵੱਖਰੀ ਕਰਾਂਗਾ, ਵੱਡਾ ਪੇੜ ਡਿੱਗਿਆ ਅਤੇ ਧਰਤੀ ਹਿੱਲੀ, ਪਰ ਡਿੱਗੇ ਹੋਏ ਪੇੜ ਨੇ ਦੁਬਾਰਾ ਕੋਈ ਨਹੀਂ ਲੱਗਣਾ, ਧਰਤੀ ਫਿਰ ਕਾਇਮ ਹੋ ਗਈ, ਪੇੜ ਦੁਬਾਰਾ ਨਹੀਂ ਆਉਣਾ। ਜਿਹੜੀ ਧਰਤੀ ਹਿੱਲੀ ਉਹ ਪੇੜ ਚਲਾ ਗਿਆ, ਪਰ ਧਰਤੀ ਤਾਂ ਫਿਰ ਵੀ ਕੌਮ ਹੈ। ਅੱਜ ਅਸੀਂ ਜੀ ਉਹਨਾਂ ਸਾਰੇ ਸਮੁੱਚੇ ਸ਼ਹੀਦਾਂ ਨੂੰ ਜਿਸ ਜਿਸ ਥਾਂ 'ਤੇ ਉਹਨਾਂ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ, ਅੱਜ ਤੱਕ ਕੱਲ੍ਹ ਇੱਕ ਸੱਜਣ ਦਾ ਗੱਲ ਵੀ ਹੋਈ, ਅੱਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਵਣ, ਇਹ ਕਦੋਂ ਤੱਕ ਇੱਥੇ ਖਲੇ ਰਹਿਣਗੇ, ਕੋਈ ਇਨਸਾਫ ਨਹੀਂ ਹੋਇਆ। ਅੱਜ ਤੱਕ ਉਹਨਾਂ ਦੇ ਮੁੜ ਵਸੇਬੇ ਦੀ ਗੱਲ ਵੀ ਜੇ ਚੱਲਦੀ, ਕੋਰਟਾਂ ਕਹਿ ਦਿੰਦੀਆਂ ਨੇ ਪਰ ਸਰਕਾਰਾਂ ਅਮਲੀ ਜਾਮਾ ਨਹੀਂ ਪਹੁੰਚਾਉਂਦੀਆਂ, ਪਹਿਨਾਉਂਦੀਆਂ। ਗੁਰਮੁਖੋ ਅੱਜ ਅਸੀਂ ਉਹਨਾਂ ਸਮੁੱਚੇ ਸ਼ਹੀਦਾਂ ਨੂੰ ਯਾਦ ਪੈ ਕਰਨੇ ਹਾਂ, ਉਹ ਜਿਨ੍ਹਾਂ ਦੇ ਨਾਮ ਨਹੀਂ ਅਸੀਂ ਜਾਣਦੇ, ਉਹਨਾਂ ਵਿੱਚ ਬੱਚੇ ਨੇ, ਬਜ਼ੁਰਗ ਨੇ, ਬੀਬੀਆਂ ਭੈਣਾਂ ਨੇ, ਲਫ਼ਜ਼ ਕਹਿੰਦੇ ਆ ਜ਼ਬਾਨ ਕੰਬਦੀ ਹੈ, ਇੰਨਾ ਜ਼ੁਲਮ ਕੀਤਾ ਕਿ ਉਹਨੂੰ ਤੁਸੀਂ ਬਿਆਨ ਵੀ ਨਹੀਂ ਕਰ ਸਕਦੇ। ਪਰ ਸਤਿਗੁਰੂ ਅੱਗੇ ਅਰਦਾਸ ਹੈ ਕਿ ਮਾਲਕਾ ਇਸ ਕੌਮ ਨੂੰ ਚੜ੍ਹਦੀ ਕਲਾ ਬਖਸ਼ੀ, ਇਸ ਨੂੰ ਏਕਤਾ ਬਖਸ਼ੀ, ਇਸ ਨੂੰ ਗੁਰਮਤ ਦੀ ਰੋਸ਼ਨੀ ਵਿੱਚ ਪੰਥਕ ਜਜ਼ਬਾ ਬਖਸ਼ ਦੇ। ਫਿਰ ਬੇਨਤੀ, ਮੈਂ ਪਾਰਟੀ ਜਜ਼ਬਾ ਨਹੀਂ ਕਹਿ ਰਿਹਾ, ਯਾਦ ਰੱਖਿਓ ਇਸ ਲਫ਼ਜ਼ ਨੂੰ ਨੋਟ ਕਰਿਓ, ਪਾਰਟੀ ਛੋਟਾ ਜਿਹਾ ਇੱਕ ਹਿੱਸਾ ਹੁੰਦਾ ਹੈ, ਪੰਥ ਲਫ਼ਜ਼ ਇੰਨਾ ਵੱਡਾ ਇਹਦੇ ਵਿੱਚ ਸਾਰੇ ਸਮਾ ਜਾਂਦੇ ਆ। ਪੰਥਕ ਜਜ਼ਬਾ ਬਖਸ਼ੋ ਜਿਹੜਾ ਸਾਡੇ ਪੂਰਵਜਾਂ ਨੂੰ ਬਖਸ਼ਿਆ, ਜਿਹੜਾ ਸਾਡੇ ਵੱਡਿਆਂ ਨੂੰ ਬਖਸ਼ਿਆ। ਸਤਿਗੁਰੂ ਕਿਰਪਾ ਕਰੇ ਸੀ ਭਾਈ ਸਾਹਿਬ ਭਾਈ ਬੇਅੰਤ ਸਿੰਘ ਦੀ ਸ਼ਹਾਦਤ ਨੂੰ ਜੀ ਅੱਜ ਨਮਸਕਾਰ ਕਰਨੇ ਹਾਂ, ਜਿਹੜੇ ਇਹਨਾਂ ਦਿਨਾਂ 'ਚ ਅੱਗੇ ਸ਼ਹੀਦ ਹੋਏ ਜੀ, ਉਹਨਾਂ ਸਾਰਿਆਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਨੇ ਹਾਂ। ਆਓ ਸਮਾਂ ਭਾਵੇਂ ਹੋ ਗਿਆ, ਥੋੜ੍ਹਾ ਜਿਹਾ ਆਪਾਂ ਨਾਮ ਜਪ ਲਈਏ ਜੀ, ਇਹਨਾਂ ਸਾਰੇ ਸ਼ਹੀਦਾਂ ਦੀ ਯਾਦ ਵਿੱਚ करो कृपा जी, बिल्कुल थोड़ा समा लांगा, ज्यादा नहीं, करो कृपा। सतनाम वाहे गुरु, 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 सतनाम वाहे गुरु। सतनाम वाहे गुरु, सतनाम वाहे गुरु। सतनाम 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 जी, वाहे गुरु वाहे गुरु वाहे गुरु जी। सतनाम 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 जी, वाहे गुरु वाहे गुरु वाहे गुरु जी। सतनाम 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 जी, वाहे गुरु वाहे गुरु वाहे गुरु जी। वाहे गुरु वाहे गुरु वाहे गुरु जी। साध संगत शब्द अर्थ करदियां व्याख्या करदियां खोईयां बेअंत फुलां बख्श देनियां, आओ जी अमृत शब्द दे अंतलियां तुकां सरवण करिए जी।
अन दिन भगत कर है रंग राते, नानक सच समाए, जिन्नी सचड़ा सच त्याया, हौं तिन कै लागो पाए। वाहिगुरु जी का खालसा, वाहिगुरु जी की फतेह।